वाहिगुरु जी का खालसा वाहिगुरु जी की फतेह। गुरु रूप साध संग जीओ, जैत श्री दी वार दा ए महावाक, इस दे विच दो रूप धन गुरु अर्जन देव जी महाराज बयान कर रहे ने, एक परमात्मा दा एक माया दा। इन्हां दोहां दी व्याख्या माया ते परमात्मा, या इंज कह लो धर्म कथा धार्मिक मंदरां विच परमात्मा तो बाद अगर किसी की व्याख्या होवेगी तो माया ही है। क्यों? माया उस प्रभु की छाया है, महामाई ताकी है छाया। तो छाया की भी गल होवेगी, जिसकी छाया है फिर उसकी भी गल। तो माया का रूप भी वर्णन किया है, प्रभु की गल भी आखी है। अकाल पुरख ने सानू ये पंज ज्ञान इंद्रे दिते ने, और इन्हां इंद्रियां का अपना रस भी है। अगर माया रस नहीं है तो मनुख इस दे पिछे भज दौड़ नहीं कर सकता। रस है पर इंद्रियां दा रस है, और प्रत्यक्ष रस है। परमात्मा है जो इंद्रियां दा रस नहीं है, कोई इंद्रियां दा रस नहीं है। उन्हूं आत्म रस कहिंदे ने, परमात्म रस कहिंदे ने, या इंज कह लो जो रस है वो परमात्मा है, जो आनंद है वो परमात्मा है, जो खेड़ा है वो परमात्मा है, जो सदीवी आनंद है, जो महान स्वप्न है वो परमात्मा ही है। तो मनुख जगत विच जी सकदा है इन्हां दोहां दे प्रभाव हेठ, पर दोहां दा कट्ठा प्रभाव नहीं पएगा। इन्हां दोहां दे चों किसे एक दे प्रभाव हेठ जी सकदा, पर ऐसा ते है नहीं कि मनुख प्रभाव दे च नहीं जी रहा। सारा संसार जी रहा है या माया दे प्रभाव विच या परमात्मा दे प्रभाव विच। इंज कह लईए, चलो गिनती मात्र 99% माया दे प्रभाव हेठ जीवदे ने, किधरे एक वो परमात्मा दे प्रभाव विच जीवदा है। ते मनुख दी कोई ऐसी स्वभाविक रुचि है, ए भीड़ तो प्रभावित है, तो भीड़ ते माया दे जगत दे च है, परमात्मा दे जगत दे च नहीं है। भीड़ सारी माया दे आले दुआले है। हुण दूसरा मैं अर्ज करा, परमात्मा दे अनेकां रूप ने, अनेक रूप तेरे नारायण, तो माया दे भी अनेकां रूप ने, एक रूप नहीं है। जद परमात्मा दे अनेकां रूप ने तो फिर अनेकां रूपां दी छाया भी होवेगी। इसनों इस तरह लेना, छाया भी होवेगी। तो छाया दे भी कई रूप ने, माया दे भी कई रूप ने, और परमात्मा दे भी कई रूप ने। अनेक रूप तेरे नारायण, परमात्मा दा जगत ते माया दा जगत, एक नूं कहिंदे ने तृष्णा दा जगत ਇੱਕ ਨੂੰ ਕਹਿੰਦੇ ਨੇ ਸੰਤੁਸ਼ਟੀ ਸੰਤੋਖ ਦਾ ਜਗਤ, ਇੱਕ ਸੰਸਾਰ ਉਹ ਜੋ ਮਨੁੱਖ ਦੀ ਤ੍ਰਿਸ਼ਨਾ ਤੇ ਖੜਾ, ਪਰ ਸਾਰਾ ਪ੍ਰਭਾਵ ਤ੍ਰਿਸ਼ਨਾ ਕਰਕੇ। ਇੱਕ ਸੰਤੁਸ਼ਟੀ ਦਾ ਜਗਤ, ਸਾਰਾ ਪ੍ਰਭਾਵ ਜੋ ਹੈ ਸੰਤੁਸ਼ਟੀ ਵਿੱਚ ਹੈ। ਜੋ ਮੈਂ ਵਿਆਖਿਆ ਕਰ ਰਿਹਾ ਇਸ ਵਕਤ, ਇਸ ਸ਼ਬਦ ਨੂੰ ਆਧਾਰ ਬਣਾ ਕੇ ਜੋ ਸਤਿਗੁਰਾਂ ਨੇ ਅੱਜ ਦਾ ਹੁਕਮ ਬਖਸ਼ਿਸ਼ ਕੀਤਾ, ਇਹਦੇ ਚ ਮਹਾਰਾਜ ਕਹਿੰਦੇ ਨੇ ਫਿਰ ਮਾਇਆ ਦੁੱਖ ਰੂਪ ਹੈ। ਇਸ ਤਰ੍ਹਾਂ ਪ੍ਰਮਾਣ ਕਰ ਰਹੇ ਨੇ, ਸ਼ਬਦ ਦਾ ਸਾਰ ਭੂਮਿਕਾ ਦੇ ਰੂਪ ਵਿੱਚ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਮਾਇਆ ਅਨੇਕਾਂ ਰੂਪ ਰੱਖਦੀ ਹੈ ਔਰ ਅਨੇਕਾਂ ਤਰ੍ਹਾਂ ਦਾ ਦੁੱਖ ਹੈ, ਦੁੱਖ ਹੈ। ਪਰਮਾਤਮਾ ਅਨੇਕਾਂ ਰੂਪ ਰੱਖਦਾ ਔਰ ਅਨੇਕਾਂ ਤਰ੍ਹਾਂ ਦਾ ਆਨੰਦ ਹੈ, ਰਸ ਹੈ। ਮਾਇਆ ਦੇ ਦੁੱਖ ਦੀ ਕੋਈ ਸੀਮਾ ਨਹੀਂ ਹੈ ਤੇ ਪਰਮਾਤਮਾ ਦੇ ਆਨੰਦ ਦੀ ਵੀ ਕੋਈ ਸੀਮਾ ਨਹੀਂ ਹੈ। ਫਿਰ ਇਸ ਤਰ੍ਹਾਂ ਪ੍ਰਾਚੀਨ ਰਿਸ਼ੀ ਕਹਿੰਦੇ ਨੇ ਪਰਮਾਤਮਾ ਜੋ ਹੈ ਸੱਤ ਹੈ, ਮਾਇਆ ਜੋ ਹੈ ਮਿੱਥ ਹੈ, ਮਿੱਥ ਹੈ, ਅਸੱਤ ਹੈ। ਮੈਂ ਫਿਰ ਦੁਹਰਾਵਾਂ, ਅਨੇਕਾਂ ਹੀ ਰੂਪ ਨੇ ਮਾਇਆ ਦੇ, ਅਨੇਕਾਂ ਹੀ ਰੂਪ ਨੇ ਪਰਮਾਤਮਾ ਦੇ। ਜੇ ਪਰਮਾਤਮਾ ਸੱਤ ਹੈ ਤਾਂ ਮਾਇਆ ਮਿੱਥ ਹੈ, ਅਸੱਤ ਹੈ। ਜੇ ਪਰਮਾਤਮਾ ਆਨੰਦ ਹੈ ਤਾਂ ਮਾਇਆ ਦੁੱਖ ਹੈ। ਸੁਣ ਕੇ ਮਾਇਆ ਉਸ ਅਸੀਮ ਦੀ ਮਾਇਆ, ਉਹਦੀ ਛਾਇਆ ਹੈ, ਇਹ ਛਾਇਆ ਵੀ ਅਸੀਮ ਹੈ। ਪਰਮਾਤਮਾ ਦੇ ਆਨੰਦ ਦੀ ਕੋਈ ਸੀਮਾ ਨਹੀਂ, ਮਾਇਆ ਦੇ ਦੁੱਖ ਦੀ ਵੀ ਕੋਈ ਸੀਮਾ ਨਹੀਂ। ਅਨੰਤ ਦੁੱਖ ਔਰ ਅਸੀਮ ਦੁੱਖ, ਜਦ ਅਸੀਮ ਦੁੱਖ ਨੇ ਫਿਰ ਵੀ ਜਗਤ ਇਸੇ ਵਿੱਚ ਜੀਵਦਾ, ਇਸੇ ਵਿੱਚ ਜੀਵਦਾ। ਉਹਦਾ ਇੱਕ ਕਾਰਨ ਮਾਇਆ ਉੱਪਰ ਉੱਪਰ ਸੁੱਖ ਭਾਸਦੀ ਹੈ, ਜਿਹਨੂੰ ਮ੍ਰਿਗ ਤ੍ਰਿਸ਼ਨਾ ਕਰਕੇ ਵੀ ਕਿਹਾ। ਇਹ ਇੱਕ ਰੂਪ ਵੀ ਮਾਇਆ ਦਾ ਬਿਆਨ ਕੀਤਾ, ਮ੍ਰਿਗ ਤ੍ਰਿਸ਼ਨਾ। ਧੁੱਪ ਦੇ ਵਿੱਚ ਰੇਤ ਚਮਕਦੀ ਪਈ ਹੈ, ਦੁਪਹਿਰ ਦਾ ਵਕਤ ਹੈ, ਮਰੂਥਲ ਵਿੱਚ ਸਹਿਰਾ ਵਿੱਚ ਹਿਰਨ ਪਿਆਸਾ ਹੈ। ਉਹਦੀ ਪਿਆਸ ਉਹਦੀ ਅੱਖਾਂ ਨੂੰ ਧੋਖਾ ਦੇ ਦਿੰਦੀ ਹੈ, ਚਮਕਦੀ ਹੋਈ ਰੇਤ ਉਹਨੂੰ ਪਾਣੀ ਦਿਖਾਈ ਦਿੰਦੀ, ਪਾਣੀ ਦਿਖਾਈ ਦਿੰਦੀ। ਪਿਆਸ ਕਰਕੇ ਚਮਕਦੀ ਹੋਈ ਰੇਤ ਯਥਾਰਥ ਰੇਤ ਨਹੀਂ ਦਿਖਾਈ ਦਿੰਦੀ, ਪਾਣੀ ਦਿਖਾਈ ਦਿੰਦੀ। ਦੌੜਦਾ ਇਹ ਹਿਰਨ, ਕੋਲ ਪਹੁੰਚਦਾ ਕਿ ਰੇਤ ਹੈ, ਪਰ ਜਿਤਨੇ ਚਿਰ ਤੱਕ ਰੇਤ ਰੇਤ ਦਿਖਾਈ ਦੇਵੇ ਇਤਨੇ ਚਿਰ ਤੱਕ ਹੋਰ ਦੂਰ ਚਮਕਦੀ ਹੋਈ ਰੇਤ ਪਾਣੀ ਦਿਸਣ ਲੱਗ ਪੈਂਦੀ। ਇੱਕ ਰੇਤ ਤੇ ਰੇਤ ਹੋ ਗਈ, ਦੂਜੇ ਸਾਹਮਣੇ ਰੇਤ ਦਾ ਟਿੱਬਾ ਸੂਰਜ ਦੀਆਂ ਕਿਰਨਾਂ ਨਾਲ ਚਮਕ ਰਿਹਾ, ਪਾਣੀ ਦਿਖਾਈ ਦੇ ਰਿਹਾ, ਔਰ ਉਸ ਦੀ ਚਮਕ ਸੂਰਜ ਦੀ ਹੈ। ਮੈਂ ਫਿਰ ਅਰਜ਼ ਕਰਾਂ, ਮਾਇਆ ਛਾਇਆ ਹੈ, ਛਾਇਆ ਪਰਮਾਤਮਾ ਦੀ ਹੈ। ਮਹਾਮਾਈ ਤਾਂ ਕੀ ਹੈ, ਛਾਇਆ, ਉਹਦੀ ਛਾਇਆ। ਅਸੀਮ ਹੈ ਪਰਮਾਤਮਾ, ਇਹ ਛਾਇਆ ਵੀ ਅਸੀਮ ਹੈ। ਫਿਰ ਹਿਰਨ ਦੌੜਦਾ, ਜੈਸੇ ਕੋਲ ਪਹੁੰਚਦਾ ਹੈ ਰੇਤ, ਮਾਇਆ ਦੂਰੋਂ ਚਮਕਦੀ ਦਿਖਾਈ ਦਿੰਦੀ ਹੈ, ਦੂਰੋਂ ਪ੍ਰਭਾਵਿਤ ਕਰਦੀ ਹੈ। ਪੰਜਾਬੀ ਮੁਹਾਵਰਾ ਦੂਰ ਦੇ ਡੋਲ ਸੁਆਵਣੇ, ਜੈਸੇ ਕੋਈ ਮਾਇਆ ਦੇ ਨਿਕਟ ਪਹੁੰਚਦਾ ਹੈ। ਕੌਣ ਪਹੁੰਚਦਾ? ਜੋ ਮਾਇਆ ਨੂੰ ਗਹਿਰਾਈ ਨਾਲ ਦੇਖਦਾ ਹੈ, ਦੇਖਦਾ। ਮਨੁੱਖ ਮਾਇਆ ਤੋਂ ਪ੍ਰਭਾਵਿਤ ਤੇ ਹੁੰਦੇ ਨੇ, ਹੈਨ ਤੇ ਹਿਰਨ ਦੀ ਸਾਰੀ ਦੌੜ ਵੀ ਉਸ ਚਮਕਦੀ ਹੋਈ ਰੇਤ ਦੀ ਤਰਫ ਹੈ, ਪਰ ਗਹਿਰਾਈ ਨਾਲ ਹਿਰਨ ਨਹੀਂ ਦੇਖਦਾ। ਪਿਛਲੀ ਰੇਤ ਮੈਂ ਛੋੜ ਆਇਆ ਕਿਉਂਕਿ ਰੇਤ ਸੀ, ਤੇ ਹੁਣ ਇਹ ਜਿਹੜਾ ਪਾਣੀ ਦਿਖਾਈ ਦੇ ਰਿਹਾ ਕਿਧਰੇ ਰੇਤ ਹੀ ਨਾ ਹੋਵੇ, ਪਰ ਉਸਦੀ ਪਿਆਸ ਕਲਪਨਾ ਨੂੰ ਇਤਨਾ ਪ੍ਰਗਾੜ ਕਰ ਦਿੰਦੀ ਹੈ, ਫਿਰ ਚਮਕਦੀ ਹੈ ਰੇਤ, ਪਾਣੀ ਦਿਖਾਈ ਦਿੰਦੀ। ਮਨੁੱਖ ਇਸ ਤਰ੍ਹਾਂ ਦੀ ਕਲਪਨਾ ਕਰਦਾ, ਇਹ ਚੀਜ਼ ਨੂੰ ਮਿਲ ਜਾਏ ਬਸ ਮੈਂ ਮਹਾਨ ਆਨੰਦਿਤ ਹੋ ਜਾਵਾਂਗਾ, ਸੁਖੀ ਹੋ ਜਾਵਾਂਗਾ। ਅੱਜ ਤੱਕ ਦਾ ਅਨੁਭਵ ਇਹ ਕਹਿੰਦਾ ਮਿਲ ਗਈ, ਉਹ ਚੀਜ਼ ਵੀ ਮਿਲ ਗਈ, ਉਹ ਵਸਤੂ ਵੀ ਮਿਲ ਗਈ। ਵਸਤੂ ਤੇ ਮਿਲ ਗਈ, ਆਨੰਦ ਨਾ ਮਿਲਿਆ। ਵਸਤੂ ਤੇ ਮਿਲ ਗਈ, ਸੁਖ ਨਾ ਮਿਲਿਆ। ਇੱਕ ਚੰਗਾ ਵਧੀਆ ਤੇ ਵੱਡਾ ਕਾਰੋਬਾਰ ਮਿਲ ਜਾਏ ਮੈਂ ਸੁਖੀ ਹੋ ਜਾਵਾਂਗਾ, ਮਿਲ ਗਿਆ। ਬੜਾ ਮਸਰੂਫ ਹੈ ਆਪਣੇ ਕੰਮ ਕਾਰ ਵਿੱਚ, ਬੜਾ ਨਫਾ ਹੈ, ਕਾਰੋਬਾਰ ਤੇ ਮਿਲ ਗਿਆ, ਸੁਖ ਨਹੀਂ ਮਿਲਿਆ। ਕੋਲ ਜਾ ਕੇ ਪਤਾ ਚੱਲਦਾ ਰੇਤ ਹੈ, ਮਿਲ ਕੇ ਹੀ ਪਤਾ ਚੱਲਦਾ ਕੁਛ ਵੀ ਨਹੀਂ, ਕੁਛ ਵੀ ਨਹੀਂ। ਜਿੰਨੇ ਚਿਰ ਤੱਕ ਨਹੀਂ ਮਿਲਿਆ ਉਤਨੇ ਚਿਰ ਤੱਕ ਹੀ ਮਹਾਨ ਹੈ, ਮਿਲ ਕੇ ਪਤਾ ਚੱਲਦਾ ਕੁਛ ਵੀ ਨਹੀਂ, ਕੁਛ ਵੀ ਨਹੀਂ। ਜਿਸ ਚੀਜ਼ ਨੂੰ ਅਸੀਂ ਮਹਾਨ ਮੰਨਿਆ ਹੋਇਆ ਹੈ, ਇਸਦਾ ਇਤਨਾ ਮਤਲਬ ਹੈ ਅਜੇ ਹੱਥਾਂ ਚ ਨਹੀਂ ਹੈ, ਅਜੇ ਕੋਲ ਨਹੀਂ ਹੈ। ਬਸ ਇਹ ਇੱਕ ਪੱਕਾ ਪ੍ਰਮਾਣ ਹੈ ਔਰ ਬੜੀ ਪ੍ਰਬਲ ਸੱਚਾਈ ਹੈ, ਅਜੇ ਕੋਲ ਨਹੀਂ ਹੈ। ਕੋਲ ਹੁੰਦੀ ਤੇ ਛੁਟਕਾਰਾ ਹੋ ਜਾਣਾ ਸੀ, ਕਿਉਂ? ਰੇਤ ਦਿਖਾਈ ਦੇ ਜਾਣੀ ਸੀ। ਵਸਤੂ ਮਿਲ ਗਈ ਹੈ, ਸੁੱਖ ਨਹੀਂ ਮਿਲਿਆ। ਇੱਕ ਬੇਔਲਾਦਾ ਮਨੁੱਖ ਐਸੀ ਕਲਪਨਾ ਕਰਦਾ ਹੈ ਇੱਕ ਬੱਚਾ ਮਿਲ ਜਾਏ ਮੈਂ ਬੜਾ ਸੁਖੀ ਹੋ ਜਾਵਾਂਗਾ, ਜਦਕਿ ਦੇਖਦਾ ਨਹੀਂ ਜਿਨ੍ਹਾਂ ਦੇ ਚਾਰ ਚਾਰ ਨੇ ਸੁਖੀ ਤੇ ਉਹ ਵੀ ਕੋਈ ਨਹੀਂ। ਇੱਕ ਪੁੱਤਰ ਮਿਲ ਜਾਏ ਮੈਂ ਆਨੰਦਿਤ ਹੋ ਜਾਵਾਂਗਾ, ਮੈਂ ਮਹਾਨ ਸੁਖੀ ਹੋ ਜਾਵਾਂਗਾ। ਇਹ ਉਸਦੀ ਕਲਪਨਾ ਹੈ। ਮਿਲ ਗਿਆ ਪੁੱਤਰ, ਪੁੱਤਰ ਮਿਲਿਆ ਸੁਖ ਦੀ ਤੇ ਕੋਈ ਗੱਲ ਕੋਈ ਕਤਾ ਹੀ ਨਹੀਂ। ਇਹਨੂੰ ਧਾਰਮਿਕ ਵਿਦਵਾਨ ਇੰਜ ਕਹਿੰਦੇ ਨੇ ਮਿਲ ਕੇ ਪਤਾ ਚੱਲਦਾ ਹੈ ਕੁਛ ਵੀ ਨਹੀਂ, ਕੁਛ ਵੀ ਨਹੀਂ ਹੈ। ਜਿੰਨੇ ਚਿਰ ਤੱਕ ਮਨ ਨੇ ਮੰਨਿਆ ਹੈ ਕੁਛ, ਹੈ ਕੁਛ, ਇਸਦਾ ਮਤਲਬ ਅਜੇ ਮਿਲਿਆ ਨਹੀਂ, ਅਜੇ ਪ੍ਰਾਪਤ ਨਹੀਂ ਹੋਇਆ, ਅਜੇ ਮੁੱਠੀ ਚ ਨਹੀਂ ਹੈ, ਅਜੇ ਕੋਲ ਨਹੀਂ। ਮਿਲ ਕੇ ਹੀ ਪਤਾ ਚੱਲਦਾ ਹੈ ਕੁਛ ਨਹੀਂ ਹੈ, ਕੁਛ ਨਹੀਂ ਹੈ, ਕੁਛ ਨਹੀਂ ਹੈ। ਹੁਣ ਹੋਰ ਰੂਪ ਬਿਆਨ ਕਰਾਂ, ਕਿਉਂਕਿ ਮੈਂ ਪਹਿਲੇ ਅਰਜ਼ ਕਰ ਚੁੱਕਿਆ, ਅਨੇਕ ਰੂਪ ਤੇਰੇ ਨਾਰਾਇਣਾ, ਬਹੁ ਪੱਖੀ ਵਿਆਖਿਆ ਹੈ ਪਰਮਾਤਮਾ ਦੀ, ਬਹੁ ਪੱਖੀ ਵਿਆਖਿਆ ਹੈ ਮਾਇਆ ਦੀ। ਫਿਰ ਮਾਇਆ ਨੂੰ ਕਹਿੰਦੇ ਨੇ ਹੈ, ਹੈ ਸ਼ਾਇਦ ਨਹੀਂ ਹੈ, ਦੋਵੇਂ ਰੂਪ ਜੁੜਦੇ ਨੇ, ਹੈ ਹੈ ਸ਼ਾਇਦ ਨਹੀਂ ਹੈ। ਕਿਉਂ? ਜੋ ਹੈ ਉਹ ਨਹੀਂ ਹੋ ਜਾਂਦਾ ਹੈ, ਔਰ ਜੋ ਨਹੀਂ ਹੈ ਹੋ ਜਾਂਦਾ ਹੈ। ਇਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ ਅੱਖਾਂ ਖੁੱਲੀਆਂ ਹੋਈਆਂ ਨੇ, ਪਰਿਵਾਰ ਹੈ, ਸੰਸਾਰ ਹੈ, ਰੁਤਬਾ ਹੈ, ਅਹੁਦਾ ਹੈ, ਮਾਣ ਹੈ, ਮਰਿਆਦਾ ਹੈ, ਬੜਾ ਅਡੰਬਰ ਹੈ, ਫਿਰ ਸੌਂਗ ਹੈ, ਫਿਰ ਨੀਂਦ ਆ ਗਈ। ਨੀਂਦ ਦੇ ਵਿੱਚ ਇਹ ਸੰਸਾਰ ਤੇ ਸਾਰਾ ਖਤਮ ਹੋ ਗਿਆ। ਇਸ ਵਾਸਤੇ ਮੌਤ ਨੂੰ ਜੋ ਹੈ, ਨੀਂਦ ਨੂੰ ਵੀ ਮੌਤ ਨਾਲ ਤਸ਼ਬੀਹ ਦਿੰਦੇ ਨੇ, ਸੰਬੰਧ ਤੋੜ ਕੇ ਰੱਖ ਦਿੰਦੀ ਹੈ। ਪਰਿਵਾਰ ਨਾਲ ਕੋਈ ਨਾਮਧਾਮ ਯਾਦ ਨਹੀਂ ਰਹਿੰਦਾ ਨੀਂਦ ਦੇ ਵਿੱਚ, ਕੋਈ ਘਰ ਠਿਕਾਣੇ ਦਾ ਪਤਾ ਨਹੀਂ। ਇਹ ਸੰਸਾਰ ਜਿਸ ਵਿੱਚ ਅਸੀਂ ਜੀਵਦੇ ਹਾਂ, ਨੀਂਦ ਸੰਬੰਧ ਤੋੜ ਦਿੰਦੀ ਹੈ। ਇਸ ਵਾਸਤੇ ਕਹਿੰਦੇ ਨੇ ਨੀਂਦ ਵਕਤੀ ਮੌਤ ਹੈ, ਵਕਤੀ ਮੌਤ ਅਸਥਾਈ ਨੀਂਦ ਹੈ। ਨੀਂਦ ਦੇ ਵਿੱਚ ਕੁਝ ਘੰਟਿਆਂ ਲਈ ਸੰਬੰਧ ਟੁੱਟਦਾ ਹੈ, ਜਿਹੜਾ ਜਗਤ ਹੈ ਮੌਤ ਦੇ ਵਿੱਚ ਹਮੇਸ਼ਾ ਲਈ ਟੁੱਟ ਜਾਂਦਾ, ਹਮੇਸ਼ਾ ਲਈ ਟੁੱਟ ਜਾਂਦਾ। ਨੀਂਦ ਦੇ ਵਿੱਚ ਇੱਕ ਆਸਾ ਬੱਝੀ ਹੋਈ ਹੈ, ਇਸ ਵਾਸਤੇ ਚੋਟ ਨਹੀਂ ਲੱਗਦੀ, ਦੁੱਖ ਨਹੀਂ ਲੱਗਦਾ ਵੀ ਠੀਕ ਹੈ ਸੰਬੰਧ ਟੁੱਟੇਗਾ, ਜਾਗਾਂਗੇ ਜੁੜ ਜਾਏਗਾ। ਮੌਤ ਦੇ ਵਿੱਚ ਰੋਣਾ ਧੋਣਾ ਇਸ ਵਾਸਤੇ ਹੈ, ਟੁੱਟ ਗਿਆ ਸੰਬੰਧ ਤੋਂ ਟੁੱਟ ਗਿਆ, ਟੁੱਟ ਗਿਆ ਰਿਸ਼ਤਾ ਤੋਂ ਟੁੱਟ ਗਿਆ, ਚਲਾ ਗਿਆ ਜਗਤ ਤੋਂ ਚਲਾ ਗਿਆ। ਨੀਂਦ ਵਕਤੀ ਮੌਤ ਹੈ, ਮੌਤ ਅਸਥਾਈ ਨੀਂਦ ਹੈ, ਅਸਥਾਈ ਨੀਂਦ ਹੈ। ਇਸ ਵਾਸਤੇ ਸਿਆਣੇ ਨੀਂਦ ਨੂੰ ਵੀ ਮੌਤ ਨਾਲ ਸੰਬੰਧ ਦਿੰਦੇ ਨੇ, ਨੀਂਦ ਵੀ ਸੰਬੰਧ ਤੋੜ ਦਿੰਦੀ ਹੈ, ਮੌਤ ਵੀ ਸੰਬੰਧ ਤੋੜ ਦਿੰਦੀ ਹੈ। ਜੋ ਹੈ ਨਹੀਂ ਹੋ ਜਾਂਦਾ, ਅੱਖਾਂ ਖੁੱਲੀਆਂ ਨੇ, ਜੋ ਹੈ ਅੱਖਾਂ ਬੰਦ ਹੋ ਗਈਆਂ, ਨੀਂਦ ਆ ਗਈ, ਨਹੀਂ ਹੈ, ਨਹੀਂ ਹੈ ਇਕਾਗਰਤਾ ਬਖਸ਼ਣੀ, ਨਹੀਂ ਹੈ। ਸੁਪਨੇ ਦਾ ਜਗਤ ਸ਼ੁਰੂ ਹੋ ਜਾਂਦਾ, ਨੀਂਦ ਆਪਣੇ ਨਾਲ ਸੁਪਨਿਆਂ ਨੂੰ ਲਿਆਉਂਦੀ ਹੈ, ਸਾਰੀ ਰਾਤ ਸੁਪਨੇ ਚੱਲਦੇ ਨੇ। ਜਿਹੜੇ ਜਿਹੜੇ ਸੁਪਨੇ ਸੁਖ ਭਰੇ ਸੁਪਨੇ ਆਉਂਦੇ ਨੇ, ਜੈਸੇ ਸੁਪਨੇ ਚ ਕੋਈ ਰਾਜਾ ਬਣ ਗਿਆ, ਸੁਪਨੇ ਚ ਕਿਧਰੇ ਬਹੁਤਾ ਧਨ ਮਿਲ ਗਿਆ, ਸੁਪਨੇ ਦੇ ਵਿੱਚ ਕਿਧਰੇ ਮਹਾਨ ਪ੍ਰਭਤਾ ਮਿਲ ਗਈ ਹੈ, ਤੋ ਸੁਪਨੇ ਵਿੱਚ ਉਸਨੇ ਆਪਣਾ ਅਸਰ ਬਹੁਤ ਗਹਿਰਾ ਜਮਾਇਆ। ਐਸਾ ਸੁਪਨਾ ਹੋ ਸਕਦਾ ਸਵੇਰੇ ਜਾਗ ਕੇ ਯਾਦ ਰਹੇ, ਫਿਰ ਸੁਪਨੇ ਵਿੱਚ ਦੁਖਤ ਸੁਪਨਾ ਆਇਆ, ਦੁੱਖ ਭਰਿਆ, ਭਯੰਕਰ ਦੁੱਖ ਭਰਿਆ, ਬਹੁਤ ਗਹਿਰਾ ਦੁੱਖ, ਤੇ ਸੀਮਾ ਤੋਂ ਵਧਿਆ ਹੋਇਆ ਸੁਪਨੇ ਦਾ ਦੁੱਖ ਮਨੁੱਖ ਦੀ ਅੱਖਾਂ ਖੋਲ ਦਿੰਦਾ, ਅੱਖਾਂ ਖੋਲ ਦਿੰਦਾ, ਨੀਂਦ ਤੋੜ ਦਿੰਦਾ। ਗਹਿਰਾਈ ਨਾਲ ਇਸ ਨੁਕਤੇ ਨੂੰ ਲੈਣਾ, ਇੱਕ ਇੱਕ ਨੁਕਤਾ ਜੀਵਨ ਵਿੱਚ ਕੰਮ ਆਏਗਾ। ਬਹੁਤ ਭਯੰਕਰ ਤੇ ਡਰਾਵਣਾ ਸੁਪਨਾ ਸੀ, ਦੁੱਖ ਭਰਾ ਸੁਪਨਾ ਸੀ, ਨੀਂਦ ਟੁੱਟ ਗਈ, ਟੁੱਟ ਗਈ, ਅੱਖਾਂ ਉਸਨੇ ਖੋਲ ਦਿੱਤੀਆਂ। ਇਹ ਸੁਪਨਾ ਯਾਦ ਰਹਿੰਦਾ ਹੈ, ਕਿਉਂਕਿ ਦੁੱਖ ਭਰਾ ਸੀ ਆਪਣੀ ਛਾਪ ਛੋੜ ਜਾਂਦਾ, ਦੁੱਖ ਭਰਾ ਸੀ ਅਸਰ ਅੰਦਾਜ਼ ਹੋ ਜਾਂਦਾ, ਪਰ ਦੁਖਦ ਸੁਪਨੇ ਨੇ ਅੱਖ ਖੋਲ ਦਿੱਤੀ। ਮਨੋਵਿਗਿਆਨਕ ਜੋ ਸੁਪਨਿਆਂ ਦਾ ਅਧਿਐਨ ਕਰਦੇ ਨੇ, ਸੁਖ ਭਰਾ ਸੁਪਨਾ ਮਨੁੱਖ ਦੇ ਪ੍ਰਾਣਾਂ ਦੀ ਇੱਕ ਨਿੱਕੀ ਜਿਹੀ ਇੱਛਾ ਹੈ, ਚੱਲਦਾ ਹੀ ਰਹਿ, ਚੱਲਦਾ ਰਹਿ, ਚੱਲਦਾ ਰਹਿ। ਕਈ ਦਫਾ ਸੁਖ ਭਰਾ ਸੁਪਨਾ ਲੰਬਾ ਚੱਲਦਾ, ਦੁੱਖ ਭਰਾ ਸੁਪਨਾ ਲੰਬਾ ਨਹੀਂ ਚੱਲਦਾ। ਕਿਉਂ? ਜੈਸੇ ਦੁੱਖ ਸੁਪਨੇ ਚ ਵਧਦਾ ਜਾ ਰਿਹਾ, ਵਧਦਾ ਜਾ ਰਿਹਾ, ਵਧਦਾ ਜਾ ਰਿਹਾ, ਅੱਖ ਖੁੱਲ ਜਾਏਗੀ, ਦੁੱਖ ਐਸਾ ਆਘਾਤ ਪਹੁੰਚਾਉਂਦਾ ਹੈ, ਐਸੀ ਚੋਟ ਕਰਦਾ, ਅੱਖ ਖੁੱਲ ਜਾਂਦੀ ਹੈ। ਹੁਣ ਧਿਆਨ ਨਾਲ ਸੁਣਨਾ, ਇਹ ਜੋ ਸਰੀਰਕ ਨੀਂਦ ਹੈ, ਦੁੱਖ ਭਰਾ ਸੁਪਨਾ ਅੱਖਾਂ ਖੋਲ ਦਿੰਦਾ ਹੈ ਤੇ ਅੱਖਾਂ ਖੁੱਲ ਗਈਆਂ ਨੇ। ਹੁਣ ਖੁੱਲੀ ਹੋਈ ਅੱਖ ਦੇ ਵਿੱਚ ਪੂਰੀ ਦੁੱਖ ਦੀ ਚੋਟ ਅੱਖਾਂ ਨੂੰ ਪੂਰਾ ਖੋਲ ਦਿੰਦੀ ਹੈ। ਇਸ ਵਾਸਤੇ ਮੈਂ ਫਿਰ ਦੁਹਰਾਵਾਂ, ਪਰਮਾਤਮਾ ਦੇ ਗਿਆਨ ਕਰਕੇ ਕੋਈ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ, ਦੁੱਖ ਦੇ ਗਿਆਨ ਕਰਕੇ ਚੱਲਦਾ, ਕਿਉਂਕਿ ਅੱਖ ਤੇ ਦੁੱਖ ਖੁੱਲਦੇ, ਅੱਖਾਂ ਤੇ ਦੁੱਖ ਨਾਲ ਖੁੱਲਦੀਆਂ ਨੇ। ਸੁੱਖ ਭਰਾ ਸੁਪਨਾ ਲੰਬਾ ਹੋ ਜਾਂਦਾ ਹੈ, ਲੰਬਾ ਹੋ ਜਾਂਦਾ ਹੈ। ਸੁੱਖ ਭਰੇ ਸੁਪਨੇ ਨੂੰ ਮਨੁੱਖ ਅੰਦਰੋਂ ਲੰਬਾ ਕਰਨਾ ਵੀ ਚਾਹੁੰਦਾ ਹੈ, ਅੱਖ ਨਹੀਂ ਖੁੱਲਣ ਦਿੰਦਾ। ਇਹ ਲਫ਼ਜ਼ ਮੈਂ ਫਿਰ ਦੁਹਰਾ ਦਿਆਂ ਜੋ ਈਸਾ ਨੇ ਕਹਿ ਦਿੱਤੇ, ਚੋਟੀ ਦਾ ਧਨਵਾਨ ਇੰਦਰਿਆਂ ਦੇ ਰਸ ਵਿੱਚ ਜੀਣ ਵਾਲਾ ਮਨੁੱਖ ਭਗਵਾਨ ਤੱਕ ਪਹੁੰਚ ਗਿਆ ਹੋਵੇ, ਕਹਿੰਦਾ ਮੈਂ ਨਹੀਂ ਮੰਨਦਾ, ਮੈਂ ਨਹੀਂ ਮੰਨਦਾ। ਹਾਂ, ਮੈਂ ਇਹ ਮੰਨ ਲਵਾਂਗਾ ਕਿ ਇੱਕ ਉੱਠ ਸੂਈ ਦੇ ਨੱਕੇ ਵਿੱਚੋਂ ਲੰਘ ਗਿਆ, ਇਹ ਤੇ ਮੈਂ ਮੰਨ ਲਵਾਂਗਾ, ਪਰ ਮੈਂ ਨਹੀਂ ਮੰਨਦਾ। ਪਦਾਰਥਾਂ ਦੇ ਸੁੱਖ ਦੇ ਚ, ਇੰਦਰੀਆਂ ਦੇ ਸੁੱਖ ਦੇ ਚ, ਰਸ ਦੇ ਚ, ਚੋਟੀ ਦਾ ਧਨਵਾਨ ਇਹ ਮਨੁੱਖ ਜੀਣ ਵਾਲਾ, ਇਹ ਭਗਵਾਨ ਤੱਕ ਪਹੁੰਚ ਗਿਆ, ਨਹੀਂ ਮੰਨਦਾ। ਸੁੱਖ ਅੱਖ ਖੋਲਣਾ ਹੀ ਨਹੀਂ ਦਿੰਦਾ। ਸੁੱਖ ਭਰਾ ਸੁਪਨਾ ਕਹਿੰਦੇ ਲੰਬਾ ਹੋ ਜਾਂਦਾ, ਦੁੱਖ ਭਰਾ ਸੁਪਨਾ ਲੰਬਾ ਨਹੀਂ ਆਉਂਦਾ। ਜਿਤਨਾ ਦੁੱਖ ਭਰਾ ਸੁਪਨਾ ਹੋਵੇਗਾ, ਜਲਦੀ ਅੱਖ ਖੁੱਲ ਜਾਏਗੀ, ਜਲਦੀ ਨੀਂਦ ਟੁੱਟ ਜਾਏਗੀ। ਦੁੱਖ ਐਸਾ ਆਘਾਤ ਪਹੁੰਚਾਉਂਦਾ, ਜਗਾ ਦਿੰਦਾ, ਅੱਖ ਖੁੱਲ ਜਾਂਦੀ ਹੈ। ਜੇ ਇਹ ਸਰੀਰਕ ਵਿਸ਼ਰਾਮ ਵਕਤੀ ਜੋ ਨੀਂਦ ਹੈ, ਦੁਖਦ ਸੁਪਨਾ ਉਹਨੂੰ ਤੋੜ ਕੇ ਰੱਖ ਦਿੰਦਾ, ਜੋ ਅਗਿਆਨਤਾ ਦੀ ਨਿੰਦਰਾ ਹੈ ਉਹਨੂੰ ਵੀ ਦੁੱਖ ਦੀ ਚੋਟ ਮਿਟਾ ਕੇ ਰੱਖ ਦਿੰਦੀ ਹੈ, ਮਨੁੱਖ ਨੂੰ ਜਾਗ੍ਰਿਤੀ ਦੇ ਦਿੰਦੀ ਹੈ। ਦੁਨੀਆਂ ਦੇ ਚ ਇੰਜ ਕਹਿ ਲਓ, 99% ਮਨੁੱਖ ਦੁੱਖ ਦੀ ਚੋਟ ਖਾ ਕੇ ਹੀ ਪਰਮਾਤਮਾ ਦੇ ਮਾਰਗ ਤੇ ਚੱਲੇ, ਜਾਂ ਖੁਦ ਨੂੰ ਦੁੱਖ ਦੀ ਚੋਟ ਨਹੀਂ ਲੱਗੀ, ਦੁੱਖ ਦਾ ਗਿਆਨ ਮਿਲ ਗਿਆ ਵੀ ਜਗਤ ਦੇ ਚ ਬੜਾ ਦੁੱਖ ਹੈ। ਲਾਸ਼ ਨੂੰ ਵੇਖ ਕੇ, ਇੱਕ ਬਿਮਾਰ ਨੂੰ ਵੇਖ ਕੇ, ਇੱਕ ਬੁੱਢੇ ਨੂੰ ਵੇਖ ਕੇ ਹੀ ਮਹਾਤਮਾ ਬੁੱਧ ਦੇ ਦਿਲ ਦਿਮਾਗ ਨੂੰ ਚੋਟ ਲੱਗ ਗਈ, ਲੱਗ ਗਈ। ਇਸ ਦੁੱਖ ਨੇ ਉਸ ਨੂੰ ਸੰਤ ਬਣਾਇਆ, ਕਿਸੇ ਸੰਤ ਨੇ ਉਸ ਨੂੰ ਸੰਤ ਨਹੀਂ ਬਣਾਇਆ। ਸਤਸੰਗ ਦੇ ਚੋਂ ਨਹੀਂ ਜਾਂਦਾ ਸੀ, ਉਹ ਕਥਾ ਕੀਰਤਨ ਨਹੀਂ ਸੁਣਦਾ ਸੀ, ਇਸ ਦੁੱਖ ਦੀ ਚੋਟ ਨੇ ਉਸ ਨੂੰ ਸੰਤ ਬਣਾ ਦਿੱਤਾ, ਪਰਮਾਤਮਾ ਦੀ ਖੋਜ ਤੇ ਮਜਬੂਰ ਕਰ ਦਿੱਤਾ। ਫਿਰ ਉਸਨੇ ਚਾਰ ਸੱਚਾਈਆਂ ਬਿਆਨ ਕੀਤੀਆਂ ਨੇ, ਉਹਨੂੰ ਕਹਿੰਦੇ ਨੇ ਚਾਰ ਸੱਚ, ਚਾਰ ਆਰੀਆ ਸੱਚ, ਚਾਰ ਸਦੀਵੀ ਆਦਿ ਸੱਚ। ਇਹ ਚਾਰ ਸੱਚ ਕਿਹੜੇ ਨੇ? ਉਹ ਕਹਿੰਦਾ ਪਹਿਲਾ ਸੱਤ ਤੇ ਇਹ ਹੈ, ਦੁੱਖ ਹੈ, ਦੁੱਖ ਹੈ, ਦੁੱਖ ਹੈ। ਦੂਜਾ ਸੱਚ ਇਹ ਹੈ ਕਿ ਦੁੱਖ ਦਾ ਕਾਰਨ ਵੀ ਹੈ, ਕਾਰਨ ਵੀ ਹੈ, ਕਾਰਨ ਵੀ ਹੈ। ਤੀਸਰਾ ਸੱਚ ਇਹ ਹੈ, ਨਿਵਿਰਤੀ ਦਾ ਸਾਧਨ ਵੀ ਹੈ, ਸਾਧਨ ਵੀ ਹੈ। ਤੇ ਚੌਥਾ ਸੱਚ ਇਹ ਹੈ, ਸੁੱਖ ਹੈ, ਸੁੱਖ ਹੈ, ਸੁੱਖ ਹੈ। ਇਹ ਚੌਥੀ ਸੱਚਾਈ ਦੱਸਦਾ ਹੈ। ਮਹਾਤਮਾ ਬੁੱਧ ਦੇ ਸਾਰੇ ਜੀਵਨ ਦਾ ਉਪਦੇਸ਼ ਤੇ ਸੰਦੇਸ਼ ਇਹਨਾਂ ਚਾਰ ਗੱਲਾਂ ਦੇ ਉੱਪਰ ਹੀ ਖੜਾ ਹੈ, ਇਹਨਾਂ ਚਾਰ ਵਿਚਾਰਾਂ ਤੇ ਹੀ ਖੜਾ ਹੈ। ਮੈਂ ਦੁਹਰਾਵਾਂ, ਦੁੱਖ ਹੈ, ਦੁੱਖ ਹੈ, ਪਹਿਲਾ ਸੱਚ ਇਹ ਹੈ। ਦੂਸਰਾ, ਦੁੱਖ ਦਾ ਕਾਰਨ ਵੀ ਹੈ। ਤੀਸਰਾ, ਨਿਵਿਰਤੀ ਦਾ ਸਾਧਨ ਵੀ ਹੈ। ਚੌਥਾ, ਸੁੱਖ ਹੈ, ਸੁੱਖ ਹੈ, ਸੁੱਖ ਹੈ। ਸੁੱਖ ਦੀ ਪ੍ਰਾਪਤੀ ਦੁੱਖ ਦੇ ਬੋਧ ਤੋਂ ਹੋਵੇਗੀ। ਸੁੱਖ ਦੇ ਮਾਰਗ ਤੇ ਉਹੀ ਚੱਲੇਗਾ ਜਿਹਨੂੰ ਸਮਝ ਆ ਜਾਏ ਮੈਂ ਦੁੱਖ ਦੇ ਚਾਂ, ਕਿ ਜੇ ਮੈਂ ਹੀ ਹਾਂ ਹੀ ਸੁੱਖ ਦੇ ਤਾਂ ਫਿਰ ਸੁੱਖ ਦੇ ਮਾਰਗ ਤੇ ਚੱਲਣ ਦਾ ਕੀ ਮਤਲਬ ਹੈ। ਜਿਤਨਾ ਧਨਵਾਨ ਪਦਾਰਥਾਂ ਤੇ ਇੰਦਰੀਆਂ ਦੇ ਰਸ ਵਿਚ ਜੀਣ ਵਾਲਾ ਮਨੁੱਖ ਮਨ ਬੈਠਦਾ ਸੁੱਖ ਹੈ, ਸੁੱਖ ਹੈ, ਭ੍ਰਾਂਤੀ ਹੈ, ਉਹਦਾ ਭਰਮ ਹੈ ਕਿ ਸੁਪਨਾ ਟੁੱਟੇਗਾ ਟੁੱਟੇਗਾ। ਜ਼ਰਾ ਸੁੱਖ ਬੜਾ ਸੁਪਨਾ ਲੰਬਾ ਚੱਲਦਾ, ਬਸ ਇੰਨੀ ਹੀ ਗੱਲ ਹੈ, ਪਰ ਟੁੱਟੇਗਾ ਆਖਿਰ ਸੁਪਨਾ ਸੁਪਨਾ। ਨਿੰਦਰਾ ਖੁੱਲੇਗੀ, ਅੱਖ ਖੁੱਲੇਗੀ। ਇਸ ਵਾਸਤੇ ਕਹਿੰਦੇ ਨੇ ਸੁਖਿਆਰੇ ਮਨੁੱਖ ਧਰਮ ਦੇ ਮਾਰਗ ਤੇ ਚੱਲ ਰਹੇ ਹੋਣ, ਐਸਾ ਨਹੀਂ ਦਿਖਾਈ ਦਿੰਦਾ, ਸੁੱਖ ਤੇ ਆਲਸੀ ਬਣਾ ਦਿੰਦਾ। ਖੈਰ ਮੁਕਤਸਰ ਜੋ ਹੈ, ਮੈਂ ਅਰਜ਼ ਕਰਾਂ ਕਿ ਚਾਰ ਸੱਚਾਈਆਂ ਉਹ ਬਿਆਨ ਕਰਦਾ ਹੈ ਵੀ ਸੁੱਖ ਦੇ ਮਾਰਗ ਤੇ ਉਹ ਚੱਲੇਗਾ, ਸੁੱਖ ਦੀ ਪ੍ਰਾਪਤੀ ਉਹ ਕਰੇਗਾ ਜਿਹਨੂੰ ਪਹਿਲੇ ਸੱਚਾਈ ਦਾ ਪਤਾ ਚੱਲੇ, ਜਨਮ ਦੁੱਖ ਹੈ, ਜੀਵਨ ਦੁੱਖ ਹੈ, ਮਰਨ ਦੁੱਖ ਹੈ, ਸਭ ਕੁਛ ਦੁੱਖ ਹੈ। ਇਹ ਬੋਧ ਪਹਿਲੇ ਚਾਹੀਦਾ, ਜਨਮ ਦੁੱਖ ਹੈ, ਜੀਵਨ ਦੁੱਖ ਹੈ, ਮਰਨ ਵੀ ਦੁੱਖ ਹੈ। ਮੈਂ ਉਸ ਜੀਵਨ ਵਿੱਚ ਜੀ ਰਿਹਾ ਜੋ ਦੁੱਖ ਹੈ, ਮੇਰਾ ਉਹ ਜਨਮ ਹੋਇਆ ਜੋ ਦੁੱਖਾਂ ਦਾ ਕਾਰਨ ਹੈ, ਫਿਰ ਮੈਨੂੰ ਉਹ ਦੁੱਖ ਮਿਲੇਗਾ ਜੋ ਮਰਨ ਹੈ। ਮਰਨ ਨੂੰ ਦੁੱਖ ਕਿਉਂ ਮੰਨ ਲਿਆ, ਫਿਰ ਅੱਗੋ ਜਨਮ ਦੇਵੇਗਾ ਜੋ ਦੁੱਖਾਂ ਦਾ ਕਾਰਨ ਹੈ। ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇਸ ਲੰਮੇ। ਸੁੱਖ ਦੇ ਮਾਰਗ ਤੇ ਉਹ ਚੱਲੇਗਾ ਜਿਹਨੂੰ ਬੋਧ ਤੇ ਹੋਵੇ ਜਨਮ ਦੁੱਖ ਹੈ, ਜੀਵਨ ਦੁੱਖ ਹੈ, ਮਰਨ ਦੁੱਖ ਹੈ। ਹਰ ਰੋਜ਼ ਕੋਈ ਇਸ ਤਰ੍ਹਾਂ ਦਾ ਸੱਜਣ ਜ਼ਰੂਰ ਮਿਲਦਾ ਜਿਹੜਾ ਕਹਿ ਦਿੰਦਾ ਹੈ, ਗੈਨੀ ਜੀ ਜਿਤਨੇ ਅਸੀਂ ਦੁਖੀ ਹਾਂ ਗੁਰੂ ਕਿਸੇ ਨੂੰ ਦੁਖੀ ਨਾ ਕਰੇ। ਮੈਂ ਕਿਹਾ ਇਸ ਤਰ੍ਹਾਂ ਦਾ ਹੁਣ ਹਜ਼ਾਰਾਂ ਬੰਦਿਆਂ ਕੋਲ ਮੈਂ ਸੁੱਖ ਸੁਣ ਚੁੱਕਿਆ, ਇੱਕ ਕੋਲ ਨਹੀਂ। ਜੇ ਉਹ ਅਜੇ ਦੁਖੀ ਅਸੀਂ ਹਾਂ, ਪਰਮਾਤਮਾ ਕਿਸੇ ਨੂੰ ਦੁਖੀ ਨਾ ਕਰੇ। ਹੁਣ ਕੌਣ ਇਸ ਨੂੰ ਦੱਸੇ, ਤੂੰ ਨੀਂਦ ਦੇ ਚੈਂ ਤੇ ਬਾਕੀ ਵੀ ਨੀਂਦ ਦੇ ਚੈਂ, ਤੈਨੂੰ ਸਮਝ ਨਹੀਂ ਤੇ ਬਾਕੀਆਂ ਨੂੰ ਵੀ ਸਮਝ ਨਹੀਂ ਹੈ। ਨਿਰਾ ਤੂੰ ਦੁਖੀ ਨਹੀਂ, ਸਾਰਾ ਸੰਸਾਰ ਦੁਖੀ ਹੈ। ਔਰ ਇਹ ਦੁੱਖ ਦਾ ਬੋਧ, ਦੁੱਖ ਦਾ ਗਿਆਨ ਸੁੱਖ ਦੀ ਤਲਬ ਕਰਾਏਗਾ, ਪਰ ਪਹਿਲੇ ਇਹ ਬੋਧ ਹੋ ਜਾਏ ਇਹ ਜਨਮ ਦੁੱਖ ਹੈ, ਜੀਵਨ ਦੁੱਖ ਹੈ, ਮਰਨ ਦੁੱਖ ਹੈ। ਲੇਕਿਨ ਉਹ ਮਨੁੱਖ ਸੁੱਖ ਦੇ ਦਰਵਾਜ਼ੇ ਆਪਣੇ ਤੇ ਬੰਦ ਕਰ ਲੈਂਦਾ, ਸ਼ਾਇਦ ਕਈ ਜਨਮਾਂ ਤੱਕ ਬੰਦ ਰਹਿਣ, ਜੋ ਮਰਦੇ ਦਮ ਤੱਕ ਜਨਮ ਦਿਨ ਮਨਾ ਰਹੇ। ਤੂੰ ਕਿਉਂ ਮਨਾ ਰਿਹਾ? ਇੱਥੇ ਖੁਸ਼ੀ ਹੈ, ਇੱਥੇ ਆਨੰਦ ਹੈ। ਤੇ ਜੇ ਜਨਮ ਸੁੱਖ ਹੈ, ਆਨੰਦ ਹੈ, ਤੂੰ ਜੀਵਨ ਵੀ ਸੁੱਖ ਹੋ ਗਿਆ, ਤੇ ਹੁਣ ਪੁਰਖਾ ਤੂੰ ਮਰਨ ਨੂੰ ਵੀ ਸੁੱਖ ਮੰਨ ਲੈ। ਨਹੀਂ, ਮਰਨ ਨੂੰ ਬੁਲਾਇਆ ਹੋਇਆ, ਜਨਮ ਤੇ ਜੀਵਨ ਨਾਲ ਆਪਣਾ ਸੰਬੰਧ ਜੋੜਿਆ ਹੋਇਆ। ਜਗਤ ਦੇ ਤਮਾਮ ਅਵਤਾਰੀ ਪੁਰਸ਼ ਕਹਿੰਦੇ ਨੇ ਦੁੱਖ ਹੈ, ਜਨਮ ਦੁੱਖ ਹੈ, ਜੀਵਨ ਦੁੱਖ ਹੈ, ਮਰਨ ਦੁੱਖ ਹੈ, ਪਰ ਜਨਮ ਸੁੱਖ ਹੈ, ਜੀਵਨ ਸੁੱਖ ਹੈ। ਇਹ ਮਨੁੱਖ ਕੁਛ ਵੀ ਬਣ ਜਾਏ, ਭਗਤ ਨਹੀਂ ਬਣ ਸਕਦਾ, ਸੰਤ ਨਹੀਂ ਬਣ ਸਕਦਾ। ਇਹ ਮਨੁੱਖ ਕਿਤਨਾ ਹੀ ਪੜ੍ਹਾ ਲਿਖਾ ਕਿਉਂ ਨਾ ਹੋਵੇ, ਮੂਰਖ ਦਾ ਮੂਰਖ ਹੋਵੇਗਾ, ਸਿਰਫ ਇਤਨਾ ਹੋਵੇਗਾ ਪੜ੍ਹਾ ਲਿਖਾ ਮੂਰਖ ਹੋਵੇਗਾ। ਪੜ੍ਹਿਆ ਮੂਰਖ ਆਖੀਏ ਜਿਤ ਲੱਭ ਲੋਭ ਅਹੰਕਾਰ। ਕੁਝ ਅਨਪੜ੍ਹ ਮੂਰਖ ਹੁੰਦੇ ਨੇ, ਕੁਝ ਪੜ੍ਹੇ ਲਿਖੇ ਮੂਰਖ ਹੁੰਦੇ ਨੇ। ਪੁਰਾਣੇ ਜ਼ਮਾਨੇ ਚ ਮੈਂ ਦੇਖਦਾ ਅਨਪੜ੍ਹ ਸਿਆਣਿਆਂ ਦੀ ਤਾਦਾਦ ਜ਼ਿਆਦਾ ਸੀ, ਪੜ੍ਹੇ ਲਿਖੇ ਮੂਰਖਾਂ ਦੀ ਤਾਦਾਦ ਬਹੁਤ ਥੋੜੀ ਸੀ, ਬਹੁਤ ਥੋੜੀ ਸੀ। ਧਿਆਨ ਨਾਲ ਸੁਣਨਾ ਤੇ ਗੁਸਤਾਖੀ ਮਾਫ। ਹੁਣ ਅੱਜ ਕੱਲ ਪੜ੍ਹੇ ਲਿਖੇ ਮੂਰਖਾਂ ਨਾਲ ਤੇ ਸੰਸਾਰ ਭਰ ਗਿਆ, ਭਰ ਗਿਆ। ਅਨਪੜ੍ਹ ਸਿਆਣਾ ਕਦੀ ਕਦਾਈ ਕਿਧਰੇ ਮਿਲ ਪੈਂਦਾ। ਮੈਂ ਅਨਪੜ੍ਹ ਕਿਉਂ ਕਹਿੰਦਾ, ਅਗਰ ਉਹ ਕਿਤਨਾ ਵੀ ਪੜ੍ਹਾ ਲਿਖਾ ਹੋਵੇ, ਉਹਨੂੰ ਇਹ ਬੋਧ ਆਉਂਦਾ ਹੈ ਕਿ ਇਸ ਸਾਰੀ ਪੜ੍ਹਾਈ ਲਿਖਾਈ ਦੋ ਪਰਮਾਤਮਾ ਦੀ ਦੁਨੀਆਂ ਚ ਕੰਮ ਨਹੀਂ ਆਉਂਦੀ, ਇੱਕ ਕਦਮ ਵੀ ਅੱਗੇ ਨਹੀਂ ਚੱਲਣ ਦਿੰਦੀ। ਇੱਕ ਤਿਲ ਮਾਤਰ ਦਾ ਵੀ ਬੋਧ ਨਹੀਂ ਕਰਾਂਗੀ। ਇਹ ਸਮਝ ਆ ਜਾਂਦੀ, ਉਹ ਆਪਣੇ ਆਪ ਨੂੰ ਅਨਪੜ੍ਹ ਸਮਝ ਲਏਗਾ। ਅਨਪੜ੍ਹ ਸਿਆਣਿਆਂ ਦੀ ਤਾਦਾਦ ਬਹੁਤ ਥੋੜੀ ਹੈ ਅੱਜ ਦੇ ਯੁੱਗ ਦੇ ਵਿੱਚ, ਪੜ੍ਹੇ ਮੁਰਖੇ ਮੂਰਖਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ। ਤਾਂ ਹੁਣ ਮੈਂ ਅਰਜ਼ ਕਰਾਂ, ਮਾਇਆ ਦੁੱਖ ਹੈ, ਪਰਮਾਤਮਾ ਆਨੰਦ ਹੈ। ਦੁੱਖ ਦੀ ਚਾਹਤ ਕਿਉਂ ਹੈ? ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਕਿਉਂਕਿ ਨੀਂਦ ਵਿੱਚ ਹੈ ਅਗਿਆਨਤਾ ਦੀ ਤੇ ਸੁਪਨਾ ਆ ਰਿਹਾ। ਸੁਪਨਾ ਕੀ ਆ ਰਿਹਾ? ਸੁੱਖ ਮਿਲ ਰਿਹਾ ਧਨ ਤੋਂ, ਸੁੱਖ ਮਿਲ ਰਿਹਾ ਪਦਾਰਥਾਂ ਤੋਂ, ਸੁੱਖ ਮਿਲ ਰਿਹਾ ਪਰਿਵਾਰ ਤੋਂ। ਮਹਾਰਾਜ ਕਹਿੰਦੇ ਨੇ ਸੁਪਨੇ ਚ ਸੁੱਖ ਪਿਆ ਮਾਣਦਾ, ਹੋਰ ਕੁਛ ਨਹੀਂ। ਸੁਪਨੇ ਸੇਤੀ ਚਿੱਤ ਮੂਰਖ ਲਾਇਆ ਕਿ ਮਹਾਮੂੜ ਹੈ, ਮਹਾਮੂੜ ਹੈ ਜਿਹਦੇ ਚ ਸੁੱਖ ਹੈ ਨਹੀਂ, ਇਹਨੇ ਸੁੱਖ ਮੰਨ ਲਿਆ। ਸੁਪਨਾ ਸੁੱਖ ਭਰਾ ਅਗਰ ਕਿਸੇ ਨੂੰ ਆ ਰਿਹਾ ਤਾਂ ਸੁੱਖ ਥੋੜੀ ਹੈ। ਸੁਪਨੇ ਦੇ ਚ ਜੇ ਕਿਸੇ ਨੂੰ 10-20 ਲੱਖ ਦੀ ਲਾਟਰੀ ਮਿਲ ਗਈ ਹੈ ਸੁਪਨੇ ਚ, ਤੇ ਜਾਗਣ ਤੇ ਉਹ ਲਾਟਰੀ ਆਫਿਸ ਦੇ ਚਲਾ ਜਾਏ, ਆਖੇ ਮੈਨੂੰ ਦਿਓ ਸੁਪਨੇ ਚ ਮੇਰੀ ਲਾਟਰੀ ਨਿਕਲੀ, ਉਹਨੂੰ ਮੂੜ ਆਖਾਂਗੇ ਕਿ ਕੀ ਆਖਾਂਗੇ? ਸੁਪਨੇ ਚ ਕਿਧਰੇ ਦੇਸ਼ ਦਾ ਪ੍ਰਾਈਮ ਮਿਨਿਸਟਰ ਬਣ ਗਿਆ ਸੁਪਨੇ ਚ, ਤੇ ਸਵੇਰੇ ਉੱਠਦਿਆਂ ਸਾਰ ਹੁਕਮ ਚਲਾਇਆ ਮੈਂ ਪ੍ਰਾਈਮ ਮਿਨਿਸਟਰ ਹਾਂ, ਤੇ ਤੂੰ ਪ੍ਰਾਈਮ ਮਿਨਿਸਟਰ ਕੁਰਸੀ ਛੱਡ, ਮੈਂ ਸੁਪਨੇ ਚ ਬਣਿਆ ਸੀ। ਸੁਪਨਾ ਸੁਪਨਾ, ਅੱਖ ਖੁੱਲਦਿਆਂ ਸੁਪਨੇ ਵਿੱਚ ਜੋ ਕੁਝ ਸੀ ਸਾਰੇ ਦਾ ਸਾਰਾ ਜੋ ਹੈ ਮਿਟ ਜਾਂਦਾ, ਮਿਟ ਜਾਂਦਾ। ਅਗਰ ਮਾਇਆ ਵਿੱਚ ਕਿਸੇ ਨੂੰ ਸੁੱਖ ਵਾਸਦਾ ਹੈ ਤਾਂ ਫਿਰ ਧਾਰਮਿਕ ਗਿਆਨੀ ਇਹ ਕਹਿੰਦੇ ਨੇ ਸੁਪਨੇ ਦੇ ਚ ਨੀਂਦ ਦੇ ਚ, ਨੀਂਦ ਦੇ ਚ। ਹੁਣ ਹੋਰ ਰੂਪ ਮੈਂ ਬਿਆਨ ਕਰਾਂ, ਮਾਇਆ ਦਾ ਜਗਤ ਬਾਹਰ ਹੈ, ਪਰਮਾਤਮਾ ਦਾ ਜਗਤ ਅੰਦਰ ਹੈ ਕਿਉਂਕਿ ਨਿਰਾਕਾਰ ਹੈ। ਦਰਖਤ ਬਾਹਰ ਹੈ, ਜੜਾਂ ਤੇ ਅੰਦਰ ਨੇ, ਇਹ ਛੱਤ ਦੀਵਾਰਾਂ ਤੇ ਬਾਹਰ ਨੇ, ਬੁਨਿਆਦਾਂ ਤੇ ਅੰਦਰ ਨੇ, ਪਰ ਸਾਰੀਆਂ ਹੀ ਛੱਤਾਂ ਸਾਰੇ ਮਹਿਲ ਬੁਨਿਆਦ ਤੇ ਖੜੇ ਨੇ, ਸਾਰੇ ਦਰਖਤ ਜੜਾਂ ਤੇ ਖੜੇ ਨੇ ਜੋ ਨਹੀਂ ਦਿਖਾਈ ਦਿੰਦੇ, ਸਭ ਕੁਝ ਪਰਮਾਤਮਾ ਤੇ ਖੜਾ ਹੈ ਜੋ ਨਹੀਂ ਦਿਖਾਈ ਦਿੰਦਾ। ਉਹ ਜੜ ਹੈ, ਉਹ ਮੂਲ ਹੈ ਜੋ ਨਹੀਂ ਦਿਖਾਈ ਦਿੰਦਾ। ਇਤਨਾ ਤੇ ਅਸੀਂ ਤਸਲੀਮ ਕਰ ਲੈਂਦੇ ਹਾਂ, ਮਕਾਨ ਹੈ ਤਾਂ ਇਸ ਦੀ ਬੁਨਿਆਦ ਵੀ ਹੈ, ਦਰਖਤ ਹੈ ਤਾਂ ਇਹਦੀਆਂ ਜੜਾਂ ਵੀ ਹਨ। ਪਰ ਇਹ ਸਤਸੰਗ ਦੇ ਚਾ ਕੇ ਰੋਜ਼ ਰੋਜ਼ ਸੁਣ ਕੇ ਕਿਧਰੇ ਮੰਨਣ ਦੀ ਬਿਰਤੀ ਬਣਦੀ ਹੈ, ਸੰਸਾਰ ਹੈ ਤਾਂ ਨਿਰਾਕਾਰ ਵੀ ਹੈ, ਪਦਾਰਥ ਹੈ ਤਾਂ ਫਿਰ ਪਰਮਾਤਮਾ ਵੀ ਹੈ, ਰੰਗ ਰੂਪ ਹੈ ਤਾਂ ਫਿਰ ਕੋਈ ਅਰੂਪ ਵੀ ਹੈ, ਇਹ ਸਰਗੁਣ ਸੰਸਾਰ ਹੈ ਤਾਂ ਨਿਰਗੁਣ ਨਿਰੰਕਾਰ ਵੀ ਹੈ। ਉਹਦਾ ਬੋਧ ਨਹੀਂ, ਉਹਦੇ ਤੇ ਯਕੀਨ ਪੈਦਾ ਹੋ ਸਕੇ, ਭਰੋਸਾ ਪੈਦਾ ਹੋ ਸਕੇ, ਰੋਜ਼ ਰੋਜ਼ ਕਥਾ ਕੀਰਤਨ ਸੁਣਨਾ ਪੈਂਦਾ, ਪਾਠ ਕਰਨਾ ਪੈਂਦਾ, ਕਿਧਰੇ ਭਰੋਸਾ ਬੱਝ ਜਾਏ, ਜੜਾਂ ਵੀ ਹੈਗੀਆਂ, ਕਿਧਰੇ ਯਕੀਨ ਆ ਜਾਏ ਬੁਨਿਆਦ ਵੀ ਹੈ। ਹੁਣ ਮੈਂ ਅਰਜ਼ ਕਰਾਂ, ਮਨੁੱਖ ਦੀ ਜ਼ਿੰਦਗੀ ਦੇ ਚ ਵਿਕਾਸ ਆਉਂਦਾ ਹੈ ਉਸ ਵਕਤ ਜਦ ਇਹ ਪ੍ਰਭਾਵਿਤ ਹੁੰਦਾ ਕਿਸੇ ਤੋਂ। ਬਿਨਾਂ ਪ੍ਰਭਾਵਿਤ ਹੋਏ ਮਨੁੱਖ ਵਿਕਾਸ ਕਰ ਨਹੀਂ ਸਕਦਾ, ਹੋ ਨਹੀਂ ਸਕਦਾ। ਜੋ ਕਿਸੇ ਤੋਂ ਵੀ ਪ੍ਰਭਾਵਿਤ ਨਹੀਂ ਉਹ ਕਿਸੇ ਪਾਸੇ ਚੱਲੇਗਾ ਹੀ ਨਹੀਂ, ਇਹ ਵੀ ਮੈਂ ਅਰਜ਼ ਕਰਾਂ। ਹੁਣ ਬਾਹਰ ਜੋ ਇਹ ਮਾਇਆ ਦਾ ਜਗਤ ਹੈ, ਇੱਥੇ ਜਿਹੜਾ ਵਿਕਾਸ ਆਉਂਦਾ ਪ੍ਰਭਾਵਿਤ ਹੋ ਕੇ ਆਉਂਦਾ, ਤੇ ਇਹ ਪ੍ਰਭਾਵ ਤਿੰਨ ਤਰ੍ਹਾਂ ਦਾ ਪੈਂਦਾ ਹੈ। ਕਿਸੇ ਦੇ ਧਨ ਤੋਂ ਪ੍ਰਭਾਵਿਤ ਹੋ ਕੇ ਤੇ ਤ੍ਰਿਸ਼ਨਾਲੂ ਹੋ ਜਾਣਾ, ਕਿਉਂਕਿ ਸ਼ਬਦ ਦਾ ਸਾਰ ਇਹੀ ਕੁਛ ਹੈ, ਮੈਂ ਵਿਆਖਿਆ ਕਰ ਰਿਹਾ, ਫਿਰ ਅਖਰੀ ਅਰਥ ਤੁਹਾਡੇ ਸਾਹਮਣੇ ਰੱਖ ਰਿਹਾ। ਮਾਇਆ ਦਾ ਸਾਰੇ ਦਾ ਸਾਰਾ ਸੰਸਾਰ ਤ੍ਰਿਸ਼ਨਾ ਤੇ ਖੜਾ ਹੈ, ਨਿਰੰਕਾਰ ਦੀ ਸਾਰੀ ਹੋਂਦ ਸੰਤੋਖ ਤੇ ਖੜੀ ਹੈ, ਸੰਤੋਖ ਤੇ ਖੜੀ ਹੈ। ਤ੍ਰਿਸ਼ਨਾਲੂ ਮਨੁੱਖ ਧਾਰਮਿਕ ਨਹੀਂ ਆਉਂਦਾ, ਸੰਤੋਖੀ ਮਨੁੱਖ ਅਧਾਰਮਿਕ ਨਹੀਂ ਆਉਂਦਾ। ਸੰਤੁਸ਼ਟ ਮਨੁੱਖ ਅਧਾਰਮਿਕ ਨਹੀਂ ਆਉਂਦਾ, ਤ੍ਰਿਸ਼ਨਾਲੂ ਧਾਰਮਿਕ ਨਹੀਂ ਆਉਂਦਾ। ਇਸ ਚੱਕਰ ਇਹਨਾਂ ਪੈਣਾ। ਤ੍ਰਿਸ਼ਨਾ ਦਾ ਮਤਲਬ ਕੀ ਹੈ? ਕੁਛ ਅੰਦਰ ਮੰਗ ਚੱਲੀ ਹੈ ਤੇ ਮੰਗ ਰੁਕਦੀ ਨਹੀਂ, ਵੱਧਦੀ ਜਾ ਰਹੀ, ਵੱਧਦੀ ਜਾ ਰਹੀ, ਵੱਧਦੀ ਜਾ ਰਹੀ। ਤੇ ਮੰਗ ਕਿਸ ਦੀ ਹੈ? ਜੋ ਨਹੀਂ ਹੈ ਉਹ ਹੋ ਗਿਆ, ਉਹ ਵੀ ਹੋ ਗਿਆ, ਪਰ ਹੁਣ ਹੋਰ ਹੋਵੇ, ਹੋਰ ਹੋਵੇ, ਹੋਰ ਹੋਵੇ ਤ੍ਰਿਸ਼ਨਾ, ਇਹ ਤ੍ਰਿਸ਼ਨਾ ਬਣ ਜਾਂਦੀ ਹੈ। ਤੇ ਫਿਰ ਤ੍ਰਿਸ਼ਨਾ ਦੇ ਤਿੰਨ ਕੇਂਦਰ ਦੱਸੇ ਨੇ। ਕਿਸੇ ਦੇ ਧਨ ਤੋਂ ਪ੍ਰਭਾਵ ਹੋ, ਪ੍ਰਭਾਵਿਤ ਹੋ ਕੇ ਤ੍ਰਿਸ਼ਨਾ ਚੱਲ ਪਵੇ, ਮਿਲ ਗਿਆ ਧਨ, ਹੋਰ ਮਿਲੇ, ਹੋਰ ਮਿਲੇ, ਹੋਰ ਮਿਲੇ, ਹੋਰ ਮਿਲੇ, ਤ੍ਰਿਸ਼ਨਾ ਕਿਧਰੇ ਵੀ ਰੁਕਣ ਨਹੀਂ ਦੇਵੇਗੀ। ਮ੍ਰਿਗ ਤ੍ਰਿਸ਼ਨਾ, ਚਮਕ ਅੱਗੋਂ ਦੀ ਅੱਗੋਂ ਦਿਖਾਈ ਦੇਂਦੀ ਜਾਏਗੀ, ਦਿਖਾਈ ਦੇਂਦੀ ਜਾਏਗੀ। ਇਹ ਹਿਰਨ ਦੌੜਦਾ ਹੀ ਜਾਏਗਾ, ਦੌੜਦਾ ਹੀ ਜਾਏਗਾ, ਇੱਕ ਦਿਨ ਪਿਆਸਾ ਮਰ ਜਾਏਗਾ। ਕਿਤਨਾ ਵੀ ਧਨ ਇਹਨੂੰ ਮਿਲ ਜਾਏ, ਇਹ ਆਨੰਦਿਤ ਨਹੀਂ ਹੋ ਸਕਦਾ, ਤ੍ਰਿਪਤ ਨਹੀਂ ਹੋ ਸਕਦਾ। ਦੂਸਰਾ, ਕਿਸੇ ਦੀ ਪ੍ਰਭਤਾ ਤੋਂ ਪ੍ਰਭਾਵਿਤ ਹੋ ਕੇ ਰਾਜਨੀਤੀ ਦੇ ਮਾਰਗ ਤੇ ਚੱਲ ਪੈਣਾ, ਬੜਾ ਸਨਮਾਨ ਹੈ ਉਹਦਾ। ਜਗ੍ਹਾ ਜਗ੍ਹਾ ਫੁੱਲਾਂ ਦੀਆਂ ਮਾਲਾਂ ਨੇ, ਉਹਦੇ ਰਟੇ ਰਟਾਏ ਦੋ ਸ਼ਬਦ ਜਿਨ੍ਹਾਂ ਚ ਕੱਖ ਨਹੀਂ ਆਉਂਦਾ ਸੁਣਨ ਲਈ, ਲੱਖਾਂ ਲੋਕੀ ਇਕੱਠੇ ਹੋ ਜਾਂਦੇ। ਆਪ ਸੁਣ ਕੇ ਹੈਰਾਨ ਹੋਵੋਗੇ। ਬਰਨਾਰਡ ਸ਼ਾਹ ਨੇ ਪੰਡਿਤ ਨਹਿਰੂ ਨੂੰ ਕਹਿ ਦਿੱਤਾ ਸੀ ਪੈਰਿਸ ਵਿੱਚ, ਵੀ ਜਿਹੜਾ ਲੈਕਚਰ ਤੂੰ ਘੰਟੇ ਵਿੱਚ ਦਿੱਤਾ ਹੈ ਔਰ ਤੈਨੂੰ ਸੁਣਨ ਲਈ 60,000 ਬੰਦਾ ਆਇਆ ਹੈ, ਇੰਨਾ ਵੱਡਾ ਇਕੱਠ ਹੋਇਆ, ਅੱਧਾ ਪੈਰਿਸ ਤੈਨੂੰ ਸੁਣਨ ਲਈ ਆ ਗਿਆ, ਆਲੇ ਦੁਆਲੇ ਦੇ ਲੋਕ ਤੈਨੂੰ ਸੁਣਨ ਲਈ ਆ ਗਏ ਨੇ ਫਰਾਂਸ ਦੇ, ਤੂੰ ਘੰਟਾ ਬੋਲਿਆ, ਇਹ ਸਭ ਕੁਛ ਬੋਲਿਆ, ਤੂੰ ਇਹ 2 ਮਿੰਟ ਚ ਬੋਲਿਆ ਜਾ ਸਕਦਾ, ਤੂੰ ਘੰਟਾ ਲਾਇਆ। ਇਹਦੇ ਚ ਸਾਰ ਦੀ ਗੱਲ, ਤੱਤ ਦੀ ਗੱਲ ਤੇ ਸਿਰਫ 2 ਮਿੰਟ ਦੇ ਸੀ, ਤੂੰ ਇੱਕ ਘੰਟਾ ਲਾਇਆ ਤੇ 60,000 ਮਨੁੱਖਾਂ ਦਾ ਇਹ ਸਮਾਂ ਲਗਾਈਏ, ਕਿਤਨੇ ਲੱਖ ਘੰਟੇ ਤੂੰ ਲੋਕਾਂ ਦੇ ਖਰਾਬ ਕਰ ਦਿੱਤੇ। ਬਰਨਾਰਡ ਸ਼ਾਹ ਸਿਆਣਾ ਮਨੁੱਖ ਸੀ, ਲਿਖਾਰੀ ਸੀ, ਦਾਰਸ਼ਨਿਕ ਸੀ, ਫਿਲਾਸਫਰ ਸੀ, ਕਵੀ ਸੀ, ਔਰ ਬੜੇ ਕੋਮਲ ਹਿਰਦੇ ਦਾ ਮਾਲਕ ਸੀ। ਕਿ ਉਹਦੇ ਹੀ ਬੋਲ ਨੇ, ਜਿਸ ਮਨੁੱਖ ਨੂੰ ਮਾਸੂਮ ਬੱਚੇ ਨਹੀਂ ਚੰਗੇ ਲੱਗਦੇ, ਜਿਸ ਮਨੁੱਖ ਨੂੰ ਫੁੱਲ ਨਹੀਂ ਪਿਆਰੇ ਲੱਗਦੇ ਤੇ ਪ੍ਰਭਾਵਿਤ ਨਹੀਂ ਕਰਦੇ, ਜਿਸ ਮਨੁੱਖ ਨੂੰ ਸੰਗੀਤ ਨਹੀਂ ਚੰਗਾ ਲੱਗਦਾ, ਐਸੇ ਮਨੁੱਖ ਦਾ ਜੀਵਣਾ ਸੰਸਾਰ ਲਈ ਬਹੁਤ ਦੁਖਦਾਈ ਹੋਵੇਗਾ, ਇੱਥੇ ਪੱਥਰ ਹੋਵੇਗਾ, ਹਰ ਇੱਕ ਨੂੰ ਚੋਟ ਮਾਰੇਗਾ, ਇੰਨਾ ਕਠੋਰ ਹੈ। ਕਿਸੇ ਪੱਖ ਦੀ ਕੋਮਲਤਾ ਇਸ ਨੂੰ ਪ੍ਰਭਾਵਿਤ ਨਹੀਂ ਕਰਦੀ। ਤੋ ਕਿਸੇ ਦੀ ਪ੍ਰਭਤਾ ਤੋਂ ਪ੍ਰਭਾਵਿਤ ਹੋ ਕੇ ਚੱਲ ਪੈਣਾ, ਕਿਸੇ ਦੀ ਪ੍ਰਤਿਸ਼ਠਾ, ਕਿਸੇ ਦੀ ਸ਼ਕਤੀ ਤੋਂ ਪ੍ਰਭਾਵਿਤ। ਤੀਸਰਾ ਹੈ, ਕਿਸੇ ਦੇ ਰੂਪ ਤੋਂ ਪ੍ਰਭਾਵਿਤ ਹੋ ਕੇ ਚੱਲ ਪੈਣਾ। ਰੂਪ ਤੋਂ ਪ੍ਰਭਾਵਿਤ ਹੋ ਕੇ ਵਿਕਾਸ ਕਰਨਾ, ਚੱਲ ਪੈਣਾ। ਪ੍ਰਭਤਾ ਤੋਂ ਪ੍ਰਭਾਵਿਤ ਹੋ ਕੇ ਚੱਲ ਪੈਣਾ, ਵਿਕਾਸ ਕਰਨਾ। ਤੇ ਕਿਸੇ ਦੀ ਧਨ ਸੰਪਦਾ ਤੋਂ ਪ੍ਰਭਾਵਿਤ ਹੋ ਕੇ ਚੱਲ ਪੈਣਾ। ਪ੍ਰਭਾਵ ਬਾਹਰ ਇਹ ਤਿੰਨ ਨੇ, ਇਹ ਤਿੰਨੇ ਪ੍ਰਭਾਵ ਤ੍ਰਿਸ਼ਨਾ ਕਹਿਲਾਉਂਦੇ ਨੇ। ਕਾਰਨ ਇਹ ਮੰਗ ਕਿਧਰੇ ਰੁਕਦੀ ਨਹੀਂ, ਨਹੀਂ ਰੁਕਦੀ ਨਾ। ਪ੍ਰਭਤਾ ਦੀ ਮੰਗ ਠੀਕ ਹੈ, ਪਿੰਡ ਦਾ ਸਰਪੰਚ ਸੀ ਤੇ MLA ਬਣ ਗਿਆ, ਤੂੰ ਰੁਕ ਜਾਏਗਾ? ਨਹੀਂ, ਮਿਨਿਸਟਰ ਹੋਏ ਬਿਨਾਂ ਚੈਨ ਨਹੀਂ। ਤੇ ਮਿਨਿਸਟਰ ਵੀ ਬਣ ਗਿਆ ਤਾਂ ਹੁਣ ਰੁਕ ਜਾਏਗਾ? ਨਹੀਂ, ਇਹ ਚੀਫ ਮਿਨਿਸਟਰ ਬਣੇ ਬਿਨਾਂ ਚੈਨ ਨਹੀਂ। ਜ਼ਿੰਦਗੀ ਰੋਜ਼ ਰੋਜ਼ ਘਟਦੀ ਜਾਏਗੀ, ਛੋਟੀ ਆਉਂਦੀ ਜਾਏਗੀ, ਤ੍ਰਿਸ਼ਨਾ ਰੋਜ਼ ਰੋਜ਼ ਵਧਦੀ ਜਾਏਗੀ ਵਧਦੀ ਜਾਏਗੀ। ਇੱਕ ਦਿਨ ਮਨੁੱਖ ਦਾ ਅੰਤ ਹੋ ਜਾਏਗਾ, ਤ੍ਰਿਸ਼ਨਾ ਦਾ ਅੰਤ ਨਹੀਂ ਹੋਏਗਾ। ਇਹਨੂੰ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ 90 ਸਾਲ ਦੇ ਸਨ, ਉਹਨਾਂ ਨੇ ਬਹੁਤ ਸਾਰੇ ਗ੍ਰੰਥ ਲਿਖੇ ਬੜੇ ਕੀਮਤੀ। ਕਿਸੇ ਵਕਤ ਗੁਰਬਾਣੀ ਦੇ ਕਥਾ ਵਾਚਕ ਇਹਨਾਂ ਸਾਰੇ ਗ੍ਰੰਥਾਂ ਨੂੰ ਪੜ੍ਹ ਕੇ ਹੀ ਆਉਂਦੇ ਹੁੰਦੇ ਸਨ। ਅੱਜ ਤੇ ਸਾਰੀ ਖੇਡ ਖੋ ਗਈ, ਸਿਲਸਿਲਾ ਹੀ ਖੋ ਕੇ ਰਹਿ ਗਏ। ਨਾ ਪੜ੍ਹਨ ਵਾਲੇ ਵਿਦਿਆਰਥੀ ਰਹੇ, ਨਾ ਸੁਣਨ ਵਾਲੇ ਉਹ ਸਰੋਤੇ ਰਹੇ, ਤੇ ਐਸਾ ਦੇਖਿਆ ਜਾਂਦਾ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ, ਜਿਹੜੇ ਮਨੁੱਖ ਧਾਰਮਿਕ ਹੁੰਦੇ ਨੇ, ਸਤਵਾਦੀ ਹੁੰਦੇ ਨੇ, ਜੇ ਉਹ ਆਪਣੀਆਂ ਖੂਬੀਆਂ ਦਾ ਬਿਆਨ ਕਰਦੇ ਨੇ ਤਾਂ ਆਪਣੀ ਕਮਜ਼ੋਰੀਆਂ ਦਾ ਵੀ ਬਿਆਨ ਕਰਦੇ, ਤੇ ਜੋ ਆਪਣੀਆਂ ਕਮਜ਼ੋਰੀਆਂ ਦਾ ਆਪ ਬਿਆਨ ਕਰਨ ਲੱਗ ਪਵੇ, ਤਾਂ ਫਿਰ ਧਾਰਮਿਕ ਮਨੋਵਿਗਿਆਨ ਇਹ ਕਹਿੰਦਾ ਉਸਦੇ ਕੋਲ ਕੁਝ ਐਸੀਆਂ ਖੂਬੀਆਂ ਨੇ ਕਿ ਆਪਣੀਆਂ ਕਮਜ਼ੋਰੀਆਂ ਬਿਆਨ ਕਰਕੇ ਵੀ ਉਹ ਕਮਜ਼ੋਰ ਨਹੀਂ ਹੋਵੇ, ਬਲਕਿ ਕਮਜ਼ੋਰੀਆਂ ਨੂੰ ਬਿਆਨ ਕਰਕੇ ਵੀ ਮਹਾਨ ਹੋ ਜਾਏਗਾ। ਇਹਨੂੰ ਈਸਾਈ ਜਗਤ ਨੇ ਆਪਣੇ ਢੰਗ ਨਾਲ ਅਪਣਾਇਆ ਹੋਇਆ। ਚਰਚ ਦੇ ਚ ਇੱਕ ਗੁਪਤ ਜਗ੍ਹਾ ਬਣਾਈ ਹੁੰਦੀ ਹੈ ਉਹਨਾਂ ਨੇ, ਉੱਥੇ ਅਲੱਗ ਬੰਦਾ ਖੜਾ ਹੋ ਜਾਂਦਾ ਤੇ ਜੋ ਅੱਜ ਤੱਕ ਪਾਪ ਗੁਨਾਹ ਕੀਤੇ ਨੇ ਉੱਥੇ ਖੜੇ ਹੋ ਕੇ ਕਬੂਲ ਕਰਦਾ, ਦੂਜਾ ਸੁਣੇ। ਸਿਰਫ ਈਸਾ ਨੂੰ ਸੁਣਾਉਣਾ, ਸਿਰਫ ਖੁਦਾ ਨੂੰ ਸੁਣਾਉਣਾ, ਦੂਜਾ ਸੁਣੇ। ਪਰ ਭਾਰਤ ਦਾ ਧਾਰਮਿਕ ਮਨੋਵਿਗਿਆਨ ਕਹਿੰਦਾ ਇਹਦੇ ਨਾਲ ਉਹ ਪਾਪ ਨਹੀਂ ਬੋਲਣਗੇ, ਇਹਦੇ ਨਾਲ ਉਹ ਕਮਜ਼ੋਰੀ ਬਣੀ ਰਹੇਗੀ। ਜਿਤਨੇ ਚਿਰ ਤੱਕ ਇਹ ਜਗਤ ਦੇ ਸਾਹਮਣੇ ਆਪਣੀ ਕਮਜ਼ੋਰੀ ਨਾ ਰੱਖੇ, ਕਿਉਂਕਿ ਜਗਤ ਦੇ ਚੀਸ ਨੇ ਕਮਜ਼ੋਰੀ ਪ੍ਰਗਟ ਕੀਤੀ ਸੀ, ਜਗਤ ਨੂੰ ਧੋਖਾ ਦਿੱਤਾ ਸੀ, ਜਗਤ ਨਾਲ ਛਲ ਕਪਟ ਕੀਤਾ ਸੀ, ਹੁਣ ਜਗਤ ਦੇ ਸਾਹਮਣੇ ਕਬੂਲ ਕਰਿਆ। ਇਤਨੀ ਹਿੰਮਤ ਹਰ ਇੱਕ ਚ ਨਹੀਂ ਹੁੰਦੀ, ਇਤਨੀ ਕੋਈ ਹਿੰਮਤ ਨਹੀਂ ਕਰ ਸਕਦਾ। ਤੋ ਅੱਧਾ ਕੰਮ ਈਸਾਈਆਂ ਨੇ ਕੀਤਾ ਹੋਇਆ ਚਰਚ ਦੇ ਚ, ਮਨੁੱਖ ਕਬੂਲ ਕੀਤੇ ਕਰੇ ਮੈਂ ਇਹ ਵੀ ਕੀਤਾ, ਮੈਂ ਇਹ ਵੀ ਕੀਤਾ, ਮੈਂ ਲੋਭ ਵਸ ਹੋ ਕੇ ਇਹ ਕੀਤਾ, ਮੈਂ ਹੰਕਾਰ ਵਸ ਹੋ ਕੇ ਇਹ ਕੀਤਾ, ਔਰ ਮੈਂ ਕਾਮ ਵਸ ਹੋ ਕੇ ਇਹ ਕੀਤਾ, ਕਬੂਲ ਕਰਦਾ। ਪਰ ਪਾਦਰੀ ਵੀ ਨਾ ਸੁਣੇ, ਕੋਈ ਨਾ ਸੁਣੇ, ਖੁਦਾ ਦੇ ਅੱਗੋਂ ਗੱਲ ਕਰਨੀ ਹੈ। ਤੇ ਪੁਰਖਾ ਤੋਂ ਖੁਦਾ ਨੂੰ ਤੇ ਠੱਗ ਨਹੀਂ ਸਕਦਾ, ਖੁਦਾ ਨਾਲ ਤੇ ਛਲ ਕਪਟ ਕਰ ਨਹੀਂ ਸਕਦਾ, ਖੁਦਾ ਨੂੰ ਤੇ ਤੂੰ ਕਤਲ ਕਰ ਨਹੀਂ ਸਕਦਾ। ਇਹ ਤੇ ਸਭ ਕੁਝ ਤੂੰ ਜਗਤ ਦੇ ਚ ਕੀਤਾ, ਸੰਸਾਰ ਦੇ ਚ ਕੀਤਾ, ਤੂੰ ਜਿਹਦੇ ਨਾਲ ਕੀਤਾ ਉੱਥੇ ਹੀ ਕਬੂਲ ਕਰ, ਰੱਬ ਨਾਲ ਤੇ ਤੂੰ ਕਰ ਨਹੀਂ ਸਕਦਾ, ਤੇ ਰੱਬ ਨਾਲ ਤੂੰ ਕੀਤਾ ਵੀ ਨਹੀਂ, ਤੂੰ ਕੀਤਾ ਸੰਸਾਰ ਨਾਲ, ਕਬੂਲ ਕਰ। ਇਤਨੀ ਹਿੰਮਤ ਨਹੀਂ ਆਉਂਦੀ, ਇਹ ਹਰ ਇੱਕ ਦੀ ਇਤਨੀ ਹਿੰਮਤ ਨਹੀਂ ਆਉਂਦੀ। ਔਰ ਯਕੀਨ ਜਾਣੋ ਕੋਈ ਇਤਨੀ ਹਿੰਮਤ ਜੁਟਾ ਦੇਵੇ ਤੇ ਖੇਡ ਬਣ ਸਕਦੀ ਹੈ, ਬਿਲਕੁਲ ਬਣ ਸਕਦੀ ਹੈ। ਖੈਰ, ਬਾਹਰ ਮਨੁੱਖ ਵਿਕਾਸ ਕਰਦਾ ਕਿਸੇ ਦਾ ਰੂਪ ਵੇਖ ਕੇ, ਕਿਸੇ ਦੀ ਧਨ ਸੰਪਦਾ ਵੇਖ ਕੇ, ਕਿਸੇ ਦੀ ਪ੍ਰਭਤਾ ਵੇਖ ਕੇ, ਇਹ ਫਿਰ ਤ੍ਰਿਸ਼ਨਾ ਦਾ ਜਗਤ ਹੈ। ਔਰ ਤ੍ਰਿਸ਼ਨਾ ਮਰਦੇ ਦਮ ਤੱਕ ਵਧਦੀ ਹੈ, ਜਦਕਿ ਰੋਜ਼ ਰੋਜ਼ ਜ਼ਿੰਦਗੀ ਘਟਦੀ ਹੈ, ਰੋਜ਼ ਰੋਜ਼ ਤ੍ਰਿਸ਼ਨਾ ਵਧਦੀ ਹੈ। ਤੇ ਮੈਨੂੰ ਕਹਿਣ ਲੈਣਾ, ਇੱਕ ਬੱਚੇ ਚ ਇਤਨੀ ਤ੍ਰਿਸ਼ਨਾ ਨਹੀਂ ਜਿਤਨੇ ਜਵਾਨ ਦੇ ਚ। ਠੀਕ ਹੈ, ਉਹ ਵੀ ਖਿਡੌਣੇ ਜਮ੍ਹਾਂ ਕਰਨਾ ਚਾਹੁੰਦਾ, ਉਹਦੇ ਕੋਲ 5 ਖਿਡੌਣੇ ਨੇ, ਉਹਦੇ ਦੂਜੇ ਛੋਟੇ ਭਰਾ ਦੇ ਕੋਲ ਸਿਰਫ ਇੱਕੋ ਹੀ ਖਿਡੌਣਾ ਹੈ, ਤੇ ਮਾਂ ਉਸਨੂੰ ਕਹਿੰਦੀ ਹੈ ਨਾ 5 ਦੇ ਚ ਇੱਕ ਤੂੰ ਦੇ ਦੇ ਛੋਟੇ, ਉਹਦੇ ਕੋਲ 2 ਹੋ ਜਾਣਗੇ, ਤੇਰੇ ਕੋਲ 4 ਹੋ ਜਾਣਗੇ, ਪਰ ਉਹਦਾ ਵਸ ਚੱਲੇ ਤਾਂ ਦੂਜੇ ਕੋਲ ਜਿਹੜਾ 1 ਹੈ ਉਹ ਵੀ ਖੋਵੇਗਾ, ਆਪਣੇ 5 ਚੋਂ 1 ਨਹੀਂ ਦੇਣ ਲੱਗਾ। ਇਹ ਬੱਚੇ ਦੀ ਤ੍ਰਿਸ਼ਨਾ ਹੈ, ਜਮ੍ਹਾਂ ਕਰਨਾ ਹੈ, ਸੰਗ੍ਰਹਿ ਕਰਨਾ ਹੈ, ਮੇਰੇ ਕੋਲ ਬਹੁਤ ਸਾਰੇ ਖਿਡੌਣੇ ਆਉਣੇ ਚਾਹੀਦੇ ਨੇ। ਜ਼ਰਾ ਵੱਡਾ ਹੋ ਜਾਂਦਾ ਤਾਂ ਜ਼ਰਾ ਖਿਡੌਣੇ ਵੱਡੇ ਹੋ ਜਾਂਦੇ ਨੇ, ਹੋਰ ਕੀ, ਤ੍ਰਿਸ਼ਨਾ ਫਿਰ ਵੱਧ ਜਾਂਦੀ ਹੈ। ਉਹ ਛੋਟੇ ਦੀ ਤ੍ਰਿਸ਼ਨਾ ਸੀ, ਇਹ ਵੱਡੇ ਦੀ ਤ੍ਰਿਸ਼ਨਾ ਹੈ ਵੱਡੀਆਂ ਚੀਜ਼ਾਂ ਲਈ। ਕਿਸੇ ਦੇ ਧਨ ਤੋਂ ਪ੍ਰਭਾਵਿਤ ਹੋ ਕੇ ਤ੍ਰਿਸ਼ਨਾਲੂ ਹੋਣਾ, ਕਿਸੇ ਦੇ ਰੂਪ ਤੋਂ ਪ੍ਰਭਾਵਿਤ ਹੋ ਕੇ ਤ੍ਰਿਸ਼ਨਾ ਦਾ ਵਾਧਾ ਹੋਣਾ, ਕਿਸੇ ਦੀ ਪ੍ਰਭਤਾ ਨੂੰ ਦੇਖ ਕੇ ਤ੍ਰਿਸ਼ਨਾਲੂ ਹੋਣਾ, ਇਹ ਚਾਹੀਦਾ ਚਾਹੀਦਾ। ਹੋ ਗਈ ਹੈ ਤਾਂ ਹੋਰ ਚਾਹੀਦਾ, ਮਿਲ ਗਿਆ ਤਾਂ ਹੋਰ ਚਾਹੀਦਾ, ਹੋਰ ਚਾਹੀਦਾ, ਹੋਰ ਚਾਹੀਦਾ। ਇਹਨੂੰ ਕਹਿੰਦੇ ਨੇ ਤ੍ਰਿਸ਼ਨਾ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਲਿਖਦੇ, 90 ਸਾਲ ਦੀ ਉਮਰ ਵਿੱਚ ਆਪਣੀ ਆਪ ਬੀਤੀ ਆਪਣੀ ਮਾਨਸਿਕ ਅਵਸਥਾ। ਤਨ ਕੇ ਬਲ ਨੇ ਅਬ ਪੀਠ ਦਈ, ਅਰ ਹਾਰ ਚਲੇ ਦ੍ਰਿਗਬਾਲ ਸੰਗਾਤੀ। ਕਿੰਨ ਅੱਖਾਂ ਦੀ ਜੋਤ ਕਾਫੀ ਚਲੀ ਗਈ ਹੈ, ਸਰੀਰ ਦਾ ਬਲ ਚਲਾ ਗਿਆ, ਕੰਨਾਂ ਤੋਂ ਵੀ ਉੱਚਾ ਸੁਣਨ ਲੱਗ ਪਿਆ, ਬਹੁਤ ਸਾਰੀ ਸਰੋਤ ਵੀ ਚਲੀ ਗਈ ਹੈ, ਮੂੰਹ ਦੇ ਦੰਦ ਤੇ ਕਦੋਂ ਦੇ ਚਲੇ ਗਏ ਨੇ, ਉਹ ਵੀ ਮੈਨੂੰ ਛੋੜ ਗਏ, ਦੰਦ ਮੈਨੂੰ ਛੋੜ ਗਏ ਨੇ, ਸਰੋਤ ਮੈਨੂੰ ਛੋੜ ਗਈ ਹੈ, ਚਲੀ ਗਈ। ਦ੍ਰਿਸ਼ ਦੀ ਜਿਹੜੀ ਵਿਆਪਕਤਾ ਸੀ ਮੇਰੇ ਕੋਲ, ਉਹ ਵੀ ਮੈਨੂੰ ਛੋੜ ਕੇ ਚਲੀ ਗਈ। ਤਨ ਕੇ ਬਲ ਨੇ, ਸਰੀਰ ਦੇ ਵਿੱਚ ਜਿਹੜੀ ਸ਼ਕਤੀ ਸੀ ਉਹ ਵੀ ਛੋੜ ਕੇ ਚਲੀ ਗਈ। ਤਨ ਕੇ ਬਲ ਨੇ ਅਬ ਪੀਠ ਦਈ, ਹਰ ਹਾਰ ਚਲੇ ਦ੍ਰਿਗਬਾਲ ਸੰਗਾਤੀ। ਜਿਹੜੇ ਮੇਰੇ ਬਾਲ ਸਖਾ ਮਿੱਤਰ ਸਨ, ਬਚਪਨ ਦੇ ਦੋਸਤ, ਉਹਨਾਂ ਚ ਹੁਣ ਇੱਕ ਵੀ ਨਹੀਂ ਰਿਹਾ, ਇੱਕ ਵੀ ਨਹੀਂ ਰਿਹਾ, ਜਿਨ੍ਹਾਂ ਨਾਲ ਕਦੀ ਵਿਚਾਰ ਵਟਾਂਦਰਾ ਕਰ ਲੈਂਦੇ ਸੀ, ਨਹੀਂ ਰਿਹਾ, ਉਹ ਵੀ ਗਏ, ਉਹ ਵੀ ਗਏ, ਉਹ ਵੀ ਗਏ। ਤਨ ਕੇ ਬਲ ਨੇ ਅਬ ਪੀਠ ਦਈ, ਹਰ ਹਾਰ ਚਲੇ ਦ੍ਰਿਗਬਾਲ ਸੰਗਾਤੀ। ਤਜ ਕੇ ਇਹ ਲੋਕ ਬਿਖੇ ਹਮ ਕੋ, ਚਲ ਆਪ ਗਏ ਸੁਰ ਲੋਕ ਸਜਾਤੀ। ਜਦ ਮੀਤ ਸਖਾ ਮੁਖ ਫੇਰ ਗਏ, ਅਬ ਸੇਵਕ ਹਾਂ ਨਾ ਪੁੱਛੇ ਮਮ ਬਾਤੀ। ਮੇਰੇ ਦਰਾ ਸਾਗ ਸੰਬੰਧੀ ਇਹ ਵੀ ਚਲੇ ਗਏ, ਮਿੱਤਰ ਵੀ ਚਲੇ ਗਏ, ਪਰ ਜਿਹੜੇ ਸੇਵਕ ਸਨ ਇੱਕ ਇੱਕ ਕਰਕੇ ਉਹ ਵੀ ਛੋੜ ਕੇ ਚਲੇ ਗਏ। ਬੁੱਢਾ ਜਾਣ ਕੇ ਹੁਣ ਕੋਈ ਸੇਵਾਦਾਰ ਕੋਲ ਰਹਿੰਦਾ ਵੀ ਨਹੀਂ, ਹੁਣ ਮੈਂ ਪੜਾ ਨਹੀਂ ਸਕਦਾ, ਹੁਣ ਮੈਂ ਸਮਾਜ ਵਿੱਚ ਉਪਯੋਗੀ ਨਹੀਂ ਰਹਿ ਗਿਆ, ਹੁਣ ਮੈਂ ਸਮਾਜ ਵਾਸਤੇ ਕੋਈ ਕੰਮ ਨਹੀਂ ਕਰ ਸਕਦਾ। ਤੋ ਸਹਿਜੇ ਸਹਿਜੇ ਜਿਹੜੇ ਸੇਵਕ ਸਨ, ਵਿਦਿਆਰਥੀ ਸਨ, ਉਹ ਵੀ ਚਲੇ ਗਏ, ਹੁਣ ਮੇਰੇ ਕੋਲ ਕੁਝ ਹੈ ਨਹੀਂ ਦੇਣ। ਜਗ ਮੀਤ ਸਖਾ ਮੁਖ ਫੇਰ ਗਏ, ਅਬ ਸੇਵਕ ਹਾਂ ਨਾ ਪੁੱਛੇ ਮਮ ਬਾਤੀ। ਮਮ ਆਏ ਪਲਾਂਗਮ ਹੈ ਤ੍ਰਿਸ਼ਨੇ, ਇੱਕ ਤੂੰ ਮਮ ਸੰਗ ਰਹੇ ਦਿਨ ਰਾਤੀ। ਪੰਡਿਤ ਗੁਲਾਬ ਸਿੰਘ ਜੀ ਕਹਿੰਦੇ ਨੇ ਸਾਰੇ ਛੱਡ ਕੇ ਚਲੇ ਗਏ ਨੇ, ਇੱਕ ਕੰਬਖਤ ਤ੍ਰਿਸ਼ਨਾ ਹੀ ਹੈ ਜੋ ਮੈਨੂੰ ਛੱਡਦੀ ਨਹੀਂ, ਘੋਲੀਏ ਦਿਨ ਰਾਤ ਮੇਰੇ ਨਾਲ ਹੀ ਵਸ ਰਹੀ। ਇਹ ਨਹੀਂ ਇਸ ਚੱਕਰ ਚ ਨਾ ਪੈਣਾ ਕਿ ਬੁੱਢੇ ਕੋਲ ਤ੍ਰਿਸ਼ਨਾ ਨਹੀਂ ਆਉਂਦੀ, ਜਿਤਨੀ ਵੱਡੀ ਉਸਦੀ ਉਮਰ ਹੈ ਉਤਨੀ ਉਹਦੇ ਅੰਦਰ ਪ੍ਰਬਲ ਤ੍ਰਿਸ਼ਨਾ। ਜੈਸੇ ਜੈਸੇ ਸਰੀਰ ਕਮਜ਼ੋਰ ਹੁੰਦਾ ਵੈਸੇ ਵੈਸੇ ਤ੍ਰਿਸ਼ਨਾ ਬਲਵਾਨ ਹੁੰਦੀ, ਹੋਰ ਮੰਗਾਂ ਵੱਧਦੀਆਂ ਜਾ ਰਹੀਆਂ, ਮੰਗਾਂ ਵੱਧਦੀ, ਮੰਗਾਂ ਤੇ ਨਹੀਂ ਰੁਕਦੀ। ਤ੍ਰਿਸ਼ਨਾ ਕਰਕੇ ਜੋ ਬਾਹਰ ਦੇ ਜਗਤ ਦੇ ਚ ਵਿਕਾਸ ਹੁੰਦਾ, ਕਿਸੇ ਦਾ ਰੂਪ ਵੇਖ ਕੇ ਮਨੁੱਖ ਹਰਕਤ ਦੇ ਚ ਆ ਗਿਆ, ਕਿਸੇ ਦਾ ਧਨ ਵੇਖ ਕੇ ਇਹਦੀ ਭੱਜ ਦੌੜ, ਕਿਸੇ ਦੀ ਪ੍ਰਭਤਾ ਦੇਖ ਕੇ ਇਸਦੀ ਭੱਜ ਦੌੜ, ਬਾਹਰ ਦੀ ਸਾਰੀ ਭੱਜ ਦੌੜ ਤ੍ਰਿਸ਼ਨਾ ਅਧੀਨ ਹੈ। ਔਰ ਇਹ ਭੱਜ ਦੌੜ ਤਿੰਨ ਤਰ੍ਹਾਂ ਦੀ ਹੈ, ਪ੍ਰਭਤਾ ਦੀ ਖਾਤਰ ਭੱਜਣਾ, ਧਨ ਸੰਪਦਾ ਦੀ ਖਾਤਰ ਭੱਜਣਾ, ਰੂਪ ਦੀ ਖਾਤਰ ਭੱਜਣਾ। ਜੋ ਬਨ ਧਨ ਪ੍ਰਭਤਾ ਕੇ ਮਦ ਮੈਂ ਐਨ ਸਰੈ ਧਿਆਨ। ਇਹ ਸਾਰੀ ਦੌੜ ਬਾਹਰ ਦੀ ਹੈ, ਬਾਹਰ ਦੀ ਦੌੜ ਸੰਸਾਰ ਦੀ ਦੌੜ ਹੈ, ਔਰ ਇਹ ਤ੍ਰਿਸ਼ਨਾ ਕਰਨ ਦੀ ਹੈ। ਅੰਦਰ ਦੀ ਦੌੜ, ਅੰਦਰ ਦਾ ਪ੍ਰਵੇਸ਼ ਇਹ ਪਰਮਾਤਮਾ ਦਾ ਹੈ, ਤੇ ਅੰਦਰ ਕੋਈ ਉਦੋਂ ਜਾਏਗਾ ਜੇ ਪਰਮਾਤਮਾ ਤੋਂ ਪ੍ਰਭਾਵਿਤ ਹੋਵੇ, ਬਾਹਰ ਰੂਪ ਤੋਂ ਪ੍ਰਭਾਵਿਤ ਹੈ ਤਾਂ ਅੱਖਾਂ ਤੇ ਧਿਆਨ ਤੇ ਸ਼ਕਤੀ ਬਾਹਰ ਜਾਂਦੀ। ਬਾਹਰ ਧਨ ਪਿਆ ਇਸ ਤੋਂ ਪ੍ਰਭਾਵਿਤ ਹੈ ਸਾਰੀ ਭੱਜ ਦੌੜ ਬਾਹਰ, ਪ੍ਰਭ ਤਾਂ ਬਾਹਰ ਹੈ, ਪਰਮਾਤਮਾ ਤੇ ਅੰਦਰ ਹੈ, ਜੜਾਂ ਤੇ ਅੰਦਰ ਨੇ, ਗੁਪਤ ਨੇ, ਬੁਨਿਆਦ ਤੇ ਗੁਪਤ ਹੈ। ਨਾ ਉਹਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇ ਹੀ ਮੈਂ ਇਸ ਕਾ ਬਿਸਰਾਮ। ਹੁਣ ਇਸ ਤੋਂ ਇਹ ਪ੍ਰਭਾਵਿਤ ਹੋਵੇ ਤੇ ਅੰਦਰ ਆਵੇ। ਇਹ ਸਤਸੰਗ, ਇਹ ਕਥਾ ਕੀਰਤਨ ਦਾ ਫਲ ਉਸ ਦਿਨ ਸਮਝ ਲੈਣਾ, ਕੀਰਤਨ ਸੁਣੇ ਦਾ ਫਲ ਉਸ ਦਿਨ ਸਮਝ ਲੈਣਾ, ਤੇ ਕੀਰਤਨ ਕਰਨ ਦਾ ਵੀ ਇਹ ਫਲ, ਕਥਾ ਕਰਨ ਦਾ ਫਲ, ਕਥਾ ਸੁਣਨ ਦਾ ਫਲ, ਪਾਠ ਕਰਨ ਦਾ ਫਲ, ਪਾਠ ਸੁਣਨ ਦਾ ਫਲ। ਜਿਸ ਦਿਨ ਮਨ ਪਰਮਾਤਮਾ ਤੋਂ ਪ੍ਰਭਾਵਿਤ ਸਮਝ ਲੈਣਾ ਫਲ ਮਿਲ ਗਿਆ। ਸਤਸੰਗ ਦਾ ਫਲ ਤੇ ਮਿਲ ਗਿਆ, ਪ੍ਰਭਾਵਿਤ ਹੋ ਗਿਆ। ਹੁਣ ਯਤਨ ਕਰਾਂਗੇ ਅੰਦਰ ਜਾਣ ਦੀ, ਪਰਮਾਤਮਾ ਤੱਕ ਪਹੁੰਚਣ ਦੀ, ਧਿਆਨ ਨੇ ਪਹੁੰਚਣਾ। ਇਹ ਫੈਸਲਾ ਅੱਜ ਖੁਦ ਕਰਨਾ, ਕਿਆ ਪ੍ਰਭਾਵਿਤ ਹੋ ਗਿਆ ਮਨ ਪਰਮਾਤਮਾ ਤੋਂ, ਕਿਆ ਅੰਤਰਮੁਖੀ ਹੋ ਗਏ। ਇਹ ਸਿਰਫ ਪ੍ਰਭਾਵਿਤ ਹੋਣਾ, ਬਹੁਤ ਵੱਡੀ ਗੱਲ ਹੈ, ਚੱਲਣਾ ਅਜੇ ਬਾਕੀ ਹੈ। ਕੋਈ ਧਨ ਤੋਂ ਪ੍ਰਭਾਵਿਤ ਹੋ ਗਿਆ, ਬਾਹਰ ਭੱਜ ਦੌੜ ਕਰ ਰਿਹਾ ਤੇ ਅਜੇ ਕੋਈ ਧਨਵਾਨ ਨਹੀਂ ਬਣ ਗਿਆ ਚੋਟੀ ਦਾ। ਪ੍ਰਭਤਾ ਤੋਂ ਪ੍ਰਭਾਵਿਤ ਹੈ, ਬਾਹਰ ਭੱਜ ਦੌੜ ਬੜੇ ਕਰ ਰਿਹਾ, ਪਰ ਐਸਾ ਨਹੀਂ ਕਿ ਅਜੇ ਮਨਿਸਟਰ ਬਣ ਗਿਆ, ਚੀਫ ਮਨਿਸਟਰ ਬਣ ਗਿਆ, ਪ੍ਰਾਈਮ ਮਿਨਿਸਟਰ ਬਣ ਗਿਆ। ਭੱਜ ਦੌੜ ਤੇ ਕਰ ਰਿਹਾ, ਪ੍ਰਭਾਵਿਤ ਹੈ। ਜੋ ਪਰਮਾਤਮਾ ਤੋਂ ਪ੍ਰਭਾਵਿਤ ਹੀ ਨਹੀਂ ਤੇ ਅੰਦਰ ਪ੍ਰਵੇਸ਼ ਕਿਸ ਤਰ੍ਹਾਂ ਕਰੇਗਾ, ਕਿਵੇਂ ਕਰੇਗਾ? ਤੇ ਪਰਮਾਤਮਾ ਤੋਂ ਕੌਣ ਪ੍ਰਭਾਵਿਤ ਆਉਂਦਾ ਹੈ? ਜੋ ਸੰਤੁਸ਼ਟ ਹੋ ਜਾਏ। ਸੰਤੋਖੀ ਹੋਣਾ ਪਹਿਲਾ ਗੁਣ ਹੈ। ਜੈਸੇ ਬਾਹਰ ਦੀ ਸਾਰੀ ਭੱਜ ਦੌੜ ਤ੍ਰਿਸ਼ਨਾ ਤੇ ਖੜੀ ਹੈ, ਅੰਦਰ ਦਾ ਪ੍ਰਵੇਸ਼ ਸੰਤੋਖ ਤੇ ਖੜਾ ਹੈ। ਪਰਮਾਤਮਾ ਦੀ ਦੁਨੀਆਂ ਵਿੱਚ ਪ੍ਰਵੇਸ਼ ਕਰਨ ਦਾ ਦੁਆਰ ਹੈ ਸੰਤੁਸ਼ਟੀ, ਸੰਸਾਰ ਵਿੱਚ ਪ੍ਰਵੇਸ਼ ਕਰਨ ਦਾ ਦੁਆਰ ਹੈ ਤ੍ਰਿਸ਼ਨਾ। ਤ੍ਰਿਸ਼ਨਾ ਸੰਤੁਸ਼ਟ ਹੈ, ਸੰਤੋਖੀ ਹੈ। ਇਹ ਇਤਨੀ ਗਹਿਰਾਈ ਨਾਲ ਸੁਣੇਗਾ, ਹੋ ਸਕਦਾ ਇਸ ਦਾ ਧਿਆਨ ਉਸ ਤੱਕ ਤੱਕ ਪਹੁੰਚੇ ਜਿਹਨੂੰ ਕਹਿੰਦੇ ਨੇ ਨੌ ਨਿਧ ਨਾਮ ਅੰਦਰ ਪਿਆ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇ ਹੀ ਮੈਂ ਇਸ ਕਾ ਬਿਸਰਾਮ। ਹੋ ਸਕਦਾ ਹੈ ਜੜਾਂ ਤੱਕ ਪਹੁੰਚੇ, ਇਹ ਬੁਨਿਆਦ ਤੱਕ ਪਹੁੰਚੇ। ਇਹ ਜੋ ਸਾਰਾ ਰਸ ਬਾਹਰ ਆਇਆ ਫਲਾਂ ਵਿੱਚ, ਫੁੱਲਾਂ ਵਿੱਚ, ਪੱਤਿਆਂ ਵਿੱਚ, ਇਹ ਜੜਾਂ ਕਰਕੇ ਆਇਆ। ਇਹ ਜਿਤਨਾ ਬਾਹਰ ਰੰਗ ਰੂਪ ਰਸ ਇੰਦਰੀਆਂ ਦਾ ਸਾਰਾ, ਇਹ ਪਰਮਾਤਮਾ ਤੋਂ ਆਇਆ। ਜੋ ਪਰਮਾਤਮਾ ਨਾਲ ਜੁੜ ਗਿਆ, ਮਹਾਂ ਰਸ ਨਾਲ ਜੁੜ ਗਿਆ, ਮਹਾਂ ਆਨੰਦ ਨਾਲ ਜੁੜ ਗਿਆ, ਮਹਾਂਸ਼ਕਤੀ ਨਾਲ ਜੁੜ ਗਿਆ, ਮਹਾਂਪ੍ਰਭਤਾ ਨਾਲ ਜੁੜ ਗਿਆ, ਸਭ ਕੁਝ ਉਸ ਨੂੰ ਮਿਲ ਗਿਆ। ਸਭੇ ਇੱਛਾ ਪੂਰੀਆਂ ਕਦੋਂ? ਜਦ ਪਾਇਆ ਅਗਮ ਅਪਾਰ। ਉਂਝ ਨਹੀਂ, ਸੰਸਾਰ ਦੀ ਸਾਰੀਆਂ ਇੱਛਾ ਕਿਸ ਦੀਆਂ ਪੂਰੀਆਂ ਹੋਈਆਂ? ਇੱਕ ਪੂਰੀ ਆਉਂਦੀ ਹੈ, ਦਸ ਹੋਰ ਜਨਮ ਲੈਂਦੀਆਂ। ਪਰ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰਾ। ਜਦ ਕੋਈ ਮਨੁੱਖ ਸੰਤੁਸ਼ਟ ਹੋ ਜਾਂਦਾ, ਅੰਦਰ ਦੀ ਦੁਨੀਆਂ ਦੀ ਝਲਕ ਵੇਖਦਾ, ਫਿਰ ਉਸਦਾ ਵਿਵਹਾਰ, ਉਸਦੇ ਵਿਚਾਰ, ਉਹਦੀ ਬੋਲਣ ਸ਼ੈਲੀ ਜਗਤ ਨਾਲ ਮੇਲ ਨਹੀਂ ਖਾਂਦੀ। ਜਗਤ ਤੇ ਤ੍ਰਿਸ਼ਨਾ ਦੇ ਜੀ ਰਿਹਾ, ਤਾਂ ਫਿਰ ਜਗਤ ਕਹਿ ਦਿੰਦਾ ਜਾਂ ਤੇ ਪਾਗਲ ਹੈ, ਦਿਮਾਗ ਗਲਤ ਹੈ ਇਸਦਾ, ਜਾਂ ਕਿਸੇ ਤੋਂ ਗਲਤ ਪ੍ਰੇਰਿਆ ਗਿਆ, ਗਲਤ ਪ੍ਰੇਰਿਆ ਗਿਆ। ਮੇਰੇ ਕੋਲ ਐਸੇ ਵੀ ਮਾਂ ਬਾਪ ਕਈ ਆਏ ਜਿਨ੍ਹਾਂ ਨੇ ਆਪਣੇ ਬੱਚਿਆਂ ਬਾਰੇ ਦੱਸਿਆ, ਗਿਆਨੀ ਜੀ ਗਲਤ ਪ੍ਰਭਾਵ ਹੇਠ ਆ ਗਏ ਨੇ। ਅਸੀਂ ਸੁੱਤੇ ਪਏ ਹੁੰਦੇ, 3 ਵਜੇ ਜਾਗ ਪੈਂਦਾ, ਨਹਾਉਂਦਾ ਧੋਂਦਾ, ਨਾ ਆਪ ਸੌਂਦਾ ਨਾ ਸਾਨੂੰ ਸੌਣ ਦਿੰਦਾ, ਫਿਰ ਉੱਚੀ ਉੱਚੀ ਪਾਠ ਕਰਦਾ, ਸਾਰੇ ਘਰ ਨੂੰ ਵਕਤ ਪਾਉਂਦਾ, ਪਤਾ ਨਹੀਂ ਕਿਹਦੇ ਪ੍ਰਭਾਵ ਹੇਠ ਆ ਗਏ। ਭੀੜ ਸਮਝੇਗੀ ਇਹ ਤੇ ਭੀੜ ਤੋਂ ਨਿਕਲਿਆ ਜਾ ਰਿਹਾ, ਇਹ ਪਾਗਲ ਹੋ ਗਿਆ, ਇਹ ਤੇ ਗਲਤ ਹੋ ਗਿਆ। ਕਰੀਬਨ ਕਰੀਬਨ 99% ਸੰਤਾਂ ਪਾਗਲ ਆਖਿਆ ਗਿਆ, ਕਿਉਂਕਿ ਅੰਤਰਮੁਖੀ ਹੋ ਜਾਂਦੇ ਨੇ, ਬਾਹਰੋਂ ਉਹਨਾਂ ਦਾ ਨਾਮ ਮਾਤਰ ਸੰਬੰਧ ਰਹਿ ਜਾਂਦਾ, ਅੰਤਰਮੁਖੀ ਹੋ ਜਾਂਦਾ, ਸੰਤੋਖ ਅੰਦਰ ਲੈ ਜਾਂਦਾ। ਧਰਮ ਦੀ ਦੁਨੀਆਂ ਚ ਵਿਕਾਸ ਤੇ ਪ੍ਰਭਤਾ ਦੀ ਦੁਨੀਆਂ ਵਿੱਚ ਵਿਕਾਸ ਇੱਕ ਬਾਹਰ ਵੇਖ ਕੇ ਹੁੰਦਾ ਹੈ, ਇੱਕ ਅੰਦਰ ਵੇਖ ਕੇ ਹੁੰਦਾ ਹੈ। ਦੇਖੋ ਮੈਂ ਅਰਜ਼ ਕਰਾਂ, ਇਸ ਵਾਸਤੇ ਸਿਆਣੇ ਕਹਿੰਦੇ ਨੇ ਧਨ ਵੇਖਣਾ ਹੋਵੇ ਤੇ ਉਹਨਾਂ ਦਾ ਵੇਖੋ ਜੋ ਆਪਣੇ ਤੋਂ ਪਿੱਛੇ ਨੇ। ਤੇਰੇ ਕੋਲ ਰਹਿਣ ਵਾਸਤੇ ਬੜਾ ਸੋਹਣਾ, ਕਿਸੇ ਕੋਲ ਬਹੁਤ ਵੱਡਾ ਮਹਿਲ ਹੈ, ਤੂੰ ਉਹ ਦੇਖਦਾ ਪਿਆ, ਪਰ ਕਿਸੇ ਕੋਲ ਜੋਗੀ ਹੈ ਉਹ ਵੇਖ, ਤਾਂ ਕਿ ਛੋਟੇ ਜਿਹਾ ਮਕਾਨ ਵਿੱਚ ਰਹਿਣ ਦਾ ਦੁੱਖ ਤੇਰਾ ਸਮਾਪਤ ਹੋ ਜਾਏ। ਕਿਸੇ ਦਾ ਧਨ ਵੇਖਣਾ ਤਾਂ ਆਪਣੇ ਤੋਂ ਪਿੱਛੇ ਦਾ ਵੇਖ ਜੋ ਤੇਰੇ ਪਿੱਛੇ ਖੜੇ ਨੇ, ਧਰਮ ਵੇਖਣਾ ਤਾਂ ਅੱਗੇ ਦਾ ਵੇਖ। ਤੂੰ ਅਜੇ ਤੱਕ ਪੱਕਾ ਸਰੋਤਾ ਵੀ ਨਹੀਂ ਬਣਿਆ ਕਿ ਉੱਥੇ ਅੰਮ੍ਰਿਤਧਾਰੀ ਸਿੰਘ ਬਣ ਕੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਅੱਗੋਂ ਪੁਕਾਰ ਕਰਦਾ, ਉਹਨੇ ਤੇ ਗੁਰੂ ਦਾ ਹੁਕਮ ਮੰਨ ਕੇ ਤਨ ਦੀ ਰਹਿਤ ਰੱਖ ਰਹੀ ਹੈ, ਮਨ ਨੂੰ ਰਹਿਤ ਬਣਾਉਣ ਦਾ ਯਤਨ ਪਿਆ ਕਰਦਾ। ਧਰਮ ਵੇਖਣਾ ਤੇ ਉਹਦਾ ਵੇਖ ਜੋ ਤੇਰੇ ਨਾਲੋਂ ਅੱਗੇ ਨੇ, ਧਨ ਵੇਖਣਾ ਤੇ ਉਸਦਾ ਵੇਖ ਜੋ ਤੇਰੇ ਨਾਲੋਂ ਪਿੱਛੇ ਨੇ। ਤੇਰੇ ਨਾਲ ਜੋ ਅੱਗੇ ਧਰਮ ਦੇ ਚ ਨੇ ਉਹਨਾਂ ਨੂੰ ਵੇਖੇਗਾ, ਤੇਰੀ ਸ਼ਰਧਾ ਵਧੇਗੀ, ਤੇਰੀ ਭਾਵਨਾ ਵਧੇਗੀ। ਧਨ ਵਿੱਚ ਤੂੰ ਉਹਨਾਂ ਨੂੰ ਦੇਖੇਗਾ ਜੋ ਤੇਰੇ ਤੋਂ ਪਿੱਛੇ ਨੇ, ਤੂੰ ਤੇਰਾ ਸਬਰ ਸੰਤੋਖ ਵਧੇਗਾ, ਤੂੰ ਸੰਤੁਸ਼ਟ ਹੋਵੇਗਾ। ਪਰ ਮਨੁੱਖ ਉਲਟਾ ਕਰਦਾ, ਧਨ ਵੇਖਣਾ ਆਪਣੇ ਤੋਂ ਅੱਗੇ ਦਾ ਵੇਖਣਾ ਤਾਂ ਤ੍ਰਿਸ਼ਨਾ ਵੱਧ ਜਾਂਦੀ ਹੈ, ਵੱਧ ਜਾਂਦੀ ਹੈ। ਧਰਮ ਵੇਖਣਾ ਤਾਂ ਆਪਣੇ ਤੋਂ ਪਿੱਛੇ ਦਾ ਵੇਖਣਾ, ਇਹ ਰੋਜ਼ ਅੰਮ੍ਰਿਤ ਵੇਲੇ ਉੱਠਦਾ, ਕਦੀ ਕਦਾਂ ਹੀ ਉੱਠਦਾ। ਤੂੰ ਜਿਹੜਾ ਹੁਣ ਕਦੀ ਕਦਾਂ ਹੀ ਉੱਠਦਾ, ਰਹਿਤ ਬਹਿਤ ਵੀ ਨਹੀਂ, ਗੁਰੂ ਦੀ ਕਲਾਸ ਵਿੱਚ ਦਾਖਲਾ ਵੀ ਨਹੀਂ ਲਿਆ, ਪੂਰਾ ਨਿਤਨੇਮ ਵੀ ਨਹੀਂ ਕਰਦਾ, ਸੰਗਤ ਵਿੱਚ ਵੀ ਨਹੀਂ ਆਉਂਦਾ, ਤੇ ਇੱਕ ਦਿਨ ਉਸ ਨੂੰ ਦੇਖਦਿਆਂ ਦੇਖਦਿਆਂ ਮਨ ਫੈਸਲਾ ਕਰ ਲਏਗਾ ਉਹ ਕਿਹੜਾ ਰੋਜ਼ ਗੁਰਦੁਆਰੇ ਜਾਂਦਾ ਜੋ ਮੈਂ ਜਾਵਾਂ, ਉਹਨੇ ਕਿਹੜਾ ਅੰਮ੍ਰਿਤ ਪਾਨ ਕੀਤਾ ਜੋ ਮੈਂ ਕਰਾਂ, ਉਹ ਕਿਹੜਾ ਅੰਮ੍ਰਿਤ ਵੇਲੇ ਉੱਠਦਾ ਜੋ ਮੈਂ ਉੱਠਾਂ, ਉਹ ਕਿਹੜਾ ਨਿਤਨੇਮ ਪੂਰੇ ਦਾ ਪੂਰਾ ਰੋਜ਼ ਕਰਦਾ ਜੋ ਮੈਂ ਕਰਾਂ। ਇਸ ਦੇ ਨਾਲ ਸ਼ਰਧਾ ਘਟਦੀ ਘਟਦੀ ਘਟ ਜਾਏ ਘਟ ਜਾਏ। ਔਰ ਧਨਵਾਨ ਨੂੰ ਅੱਗੇ ਵੇਖਿਆ, ਸ਼ਕਤੀਸ਼ਾਲੀ ਨੂੰ ਅੱਗੇ ਵੇਖਿਆ, ਰੂਪ ਨੂੰ ਅੱਗੇ ਵੇਖਿਆ, ਕ੍ਰਿਸ਼ਨਾ ਵਧਦੀ 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 ਵੱਧ ਜਾਏਗੀ। ਔਰ ਬਾਹਰ ਭਟਕ ਭਟਕ ਕੇ ਆਪਣੇ ਪ੍ਰਾਣ ਗਵਾਏਗਾ, ਇਸ ਤਰ੍ਹਾਂ ਜਿਵੇਂ ਮ੍ਰਿਗ ਤ੍ਰਿਸ਼ਨਾ, ਜਿਵੇਂ ਮ੍ਰਿਗ ਤ੍ਰਿਸ਼ਨਾ। ਜੈਸੇ ਸੰਤੋਖ ਦੇ ਦਰਵਾਜ਼ੇ ਦੇ ਰਾਹੀਂ ਇਹਦਾ ਧਿਆਨ ਅੰਦਰ ਪ੍ਰਵੇਸ਼ ਕਰੇਗਾ ਤੋਂ ਨਵੀਂ ਦੁਨੀਆ ਦੀ ਝਲਕ ਮਿਲੇਗੀ, ਨਵੇਂ ਤੋਂ ਨਵੇਂ ਅਨੁਭਵ ਪੈਦਾ ਹੋਣਗੇ। ਇਸ ਸੰਸਾਰ ਨਾਲ ਮੇਲ ਨਹੀਂ ਖਾਣਗੇ ਤੇ ਪੁਰਾਣੀ ਦੁਨੀਆ, ਇਹ ਤੇ ਸਾਰੇ ਦਾ ਸਾਰਾ ਜਗਤ ਇੱਕੋ ਹੀ ਢੰਗ ਨਾਲ ਜੀ ਰਿਹਾ, ਤ੍ਰਿਸ਼ਨਾ ਵਿੱਚ, ਧਨ ਦੀ ਤ੍ਰਿਸ਼ਨਾ, ਰੂਪ ਦੀ ਤ੍ਰਿਸ਼ਨਾ, ਪ੍ਰਭਤਾ ਦੀ ਤ੍ਰਿਸ਼ਨਾ, ਇਹ ਤੇ ਪੁਰਾਣਾ ਜਗਤ। ਪਰਮਾਤਮਾ ਕਤਈ ਪੁਰਾਣਾ ਨਹੀਂ ਆਉਂਦਾ, ਇੱਕ ਸੈਕਿੰਡ ਪਹਿਲੇ ਜੋ ਰਸ ਆਇਆ ਇੱਕ ਸੈਕਿੰਡ ਬਾਅਦ ਵਿੱਚ ਹੋਰ ਹੋ ਜਾਂਦਾ, ਹੋਰ ਹੋ ਜਾਂਦਾ, ਹੋਰ ਹੋ ਜਾਂਦਾ। ਸਾਹਿਬ ਮੇਰਾ ਨੀਤ ਨਵਾਂ, ਤੂੰ ਜਦ ਪਲ ਪਲ ਵਿੱਚ ਨਵਾਂ ਹੁੰਦਾ ਤਾਂ ਅਨੁਭਵ ਵੀ ਨਵਾਂ ਹੁੰਦਾ। ਐਸੇ ਮਨੁੱਖ ਦੇ ਬੋਲ ਬਾਹਰ ਦੇ ਪੁਰਾਣੇ ਜਗਤ ਦੇ ਬੋਲਾਂ ਨਾਲ ਮੇਲ ਨਹੀਂ ਖਾਂਦੇ। ਕਹਿ ਰਿਹਾ ਇੱਕ ਸੂਫੀ, ਕਹਾਂ ਯੇ ਦਹਿਰੇ ਕੋਹਨਾ, ਕਹਾਂ ਜ਼ੌਕੇ ਜਵਾਂ ਮੇਰਾ, ਕੋਈ ਦੁਨੀਆ ਨਹੀਂ ਹੋਤੀ, ਕੋਈ ਆਲਮ ਨਯਾ ਹੋ। ਕਹਿੰਦਾ ਕਿਧਰੇ ਪੁਰਾਣੇ ਮਨੁੱਖ, ਪੁਰਾਣੇ ਖਿਆਲ, ਪੁਰਾਣੀ ਦੁਨੀਆ, ਤ੍ਰਿਸ਼ਨਾ ਦੀ ਦੁਨੀਆ, ਕਿੱਥੇ ਮੇਰਾ ਨਵਾਂ ਜਹਾਨ, ਮੇਰੀ ਨਵੀਂ ਦੁਨੀਆ। ਕਿਧਰੇ ਪੁਰਾਣਿਆਂ ਦੇ ਜੀਣ ਵਾਲੇ ਇਹ ਮਨੁੱਖ, ਕਿਧਰੇ ਮੈਂ ਨਵੀਆਂ ਖਬਰਾਂ ਲੈ ਕੇ ਆਇਆ, ਨਵੀਂ ਗੱਲ ਲੈ ਕੇ ਆਇਆ, ਨਵੀਂ ਦੁਨੀਆ ਦਾ ਨਕਸ਼ਾ ਲੈ ਕੇ ਆਇਆ। ਕਹਾਂ ਯੇ ਦਹਿਰੇ ਕੋਹਨਾ, ਕਹਾਂ ਜ਼ੌਕੇ ਜਵਾਂ ਮੇਰਾ, ਕੋਈ ਦੁਨੀਆ ਨਹੀਂ ਹੋਤੀ, ਕੋਈ ਆਲਮ ਨਯਾ ਹੋਤਾ। ਜਦ ਉਸ ਨਵੀਂ ਦੁਨੀਆ ਨੂੰ ਕੋਈ ਦੇਖ ਲੈਂਦਾ ਉਹਦੀ ਇੱਕ ਤੜਪ ਤੇ ਹੁੰਦੀ ਹੈ, ਇਸ ਦੁਨੀਆ ਦਾ ਨਕਸ਼ਾ ਮੈਂ ਰੱਖਾਂ ਕਿਸੇ ਦੇ ਸਾਹਮਣੇ। ਪਰ ਸਾਰਿਆਂ ਕੋਲ ਤੇ ਪੁਰਾਣੇ ਨਕਸ਼ੇ ਉਸੇ ਚੀਜ਼, ਜੋ ਹੈ ਲੱਟੂ ਹੋਏ ਹੋਏ ਉਹਨੂੰ ਕੋਈ ਮਿਲਦਾ ਨਹੀਂ, ਉਹਨੂੰ ਕੋਈ ਮਿਲਦਾ ਨਹੀਂ। ਇੱਕ ਹਸਰਤ ਉਸਦੇ ਅੰਦਰ ਹੁੰਦੀ ਹੈ। ਜੈਸੇ ਇੱਕ ਧਨਵਾਨ ਆਪਣੇ ਪੜੋਸੀ ਤੋਂ, ਪੜੋਸੀ ਦੇ ਧਨ ਤੋਂ ਅੱਗੇ ਵੱਧ ਗਿਆ, ਉਹਨੂੰ ਦਿਖਾਉਣਾ ਚਾਹੁੰਦਾ ਤੂੰ ਹੁਣ ਪਛੜ ਗਿਆ, ਮੈਂ ਅੱਗੇ ਚਲਾ ਗਿਆ, ਤੂੰ ਹੁਣ ਪ੍ਰਭਤਾ ਦੇ ਪਛੜਿਆ ਆ, ਸਿਰਫ MLA, ਮੈਂ ਚੀਫ ਮਿਨਿਸਟਰ ਬਣ ਗਿਆ, ਮੈਂ ਪ੍ਰਾਈਮ ਮਿਨਿਸਟਰ ਬਣ ਗਿਆ, ਦਿਖਾਉਣਾ ਚਾਹੁੰਦਾ। ਅੰਦਰ ਦੀ ਦੁਨੀਆਂ ਦੀ ਜਦ ਇਹ ਕੋਈ ਝਲਕ ਮਿਲਦੀ ਹੈ, ਉਹ ਜਣੇ ਖਣੇ ਨੂੰ ਤੇ ਨਹੀਂ ਦਿਖਾਉਣਾ ਚਾਹੁੰਦਾ, ਉਹਨੂੰ ਪਤਾ ਹੈ ਤੇ ਪੁਰਾਣਾ ਜਗਤ ਹੈ, ਇਹ ਤੇ ਸਾਰਾ ਪੁਰਾਣਾ ਜਗਤ ਹੈ। ਕਹਾਂ ਇਹ ਦਹਿਰੇ ਕਹੋ ਨਾ, ਕਹਾਂ ਜ਼ੌਕੇ ਜਵਾਂ ਮੇਰਾ, ਕੋਈ ਦੁਨੀਆਂ ਨਹੀਂ ਹੋਤੀ, ਕੋਈ ਆਲਮ ਨਯਾ ਹੋਤਾ, ਕੋਈ ਸੰਤ ਮਿਲੇ। ਪਰ ਆਪ ਸੁਣ ਕੇ ਹੈਰਾਨ ਹੋ ਜਾਓਗੇ, ਜਿਸ ਦਿਨ ਸੰਤ ਨੂੰ ਮਿਲੇਗਾ ਕੋਈ ਗੱਲ ਹੀ ਨਹੀਂ ਹੋਵੇਗੀ, ਨਹੀਂ ਹੋਵੇਗੀ। ਜਿਹੜਾ ਅਨੁਭਵ ਉਸ ਕੋਲ ਹੈ ਉਹਦੇ ਕੋਲ ਵੀ ਹੋਈ ਅਨੁਭਵ। ਮੈਂ ਥੋੜੇ ਦਿਨ ਪਹਿਲੇ ਕੁਝ ਬਜ਼ੁਰਗਾਂ ਕੋਲ ਸੁਣੀ ਗੱਲ ਬਾਬਾ ਸੁੰਦਰ ਸਿੰਘ ਦੀ, ਅਲੀ ਬੇਗ ਵਾਲੇ ਬੇਦੀ ਸਨ, ਬਾਬਾ ਅਤਲ ਸਿੰਘ ਦੇ ਸਮਕਾਲੀ ਸਨ, ਬ੍ਰਹਮ ਗਿਆਨੀਆਂ ਵਿੱਚ ਉਹ ਵੀ ਉਸ ਸਮੇਂ ਦੇ ਸਿਰਮੌਰ ਬ੍ਰਹਮ ਗਿਆਨੀ ਸਨ। ਇੱਕ ਮੁਸਲਿਮ ਫਕੀਰ ਵੀ ਇਸੇ ਅਵਸਥਾ ਦਾ ਸੀ, ਉਹ ਕਦੀ ਇਹਨਾਂ ਕੋਲ ਆਉਂਦਾ ਸੀ ਤੇ ਕਦੀ ਉੱਥੇ ਚਲੇ ਜਾਂਦੇ ਸਨ। ਜਿਸ ਬਜ਼ੁਰਗ ਨੇ ਕਾਨਪੁਰ ਮੈਨੂੰ ਇਹ ਗੱਲ ਸੁਣਾਈ, ਘੰਟਾ ਦੋ ਘੰਟਾ ਬਾਬਾ ਸੁੰਦਰ ਸਿੰਘ ਉਹਦੇ ਕੋਲ ਬੈਠ ਜਾਂਦੇ ਸਨ, ਕੋਈ ਗੱਲ ਨਹੀਂ, ਦੋਵੇਂ ਚੋਂ ਕਦੀ ਮੁਸਕਰਾਉਂਦੇ ਨੇ ਕਦੀ ਗੰਭੀਰ ਹੋ ਜਾਂਦੇ ਨੇ, ਗੱਲਬਾਤ ਕੁਛ ਵੀ ਨਹੀਂ। ਕਦੀ ਉਹ ਫਕੀਰ ਆ ਜਾਂਦਾ ਤੇ ਬਾਬਾ ਜੀ ਕੋਲ ਬੈਠਦਾ, ਗੱਲਬਾਤ ਕੁਛ ਵੀ ਨਹੀਂ, ਕੁਛ ਵੀ ਨਹੀਂ। ਜਿਹੜੇ ਉਹ ਫਕੀਰ ਸਾਈਂ ਦੇ ਨਾਲ ਦੋ ਚਾਰ ਚੇਲੇ ਖਲੀਫੇ ਆਉਂਦੇ ਸਨ ਤੇ ਜਿਹੜੇ ਸੇਵਕ ਬਾਬਾ ਸੁੰਦਰ ਸਿੰਘ ਨਾਲ ਆਉਂਦੇ ਸਨ, ਹੈਰਾਨ ਵੀ ਉਹ ਕੁਛ ਬੋਲੇ, ਸਾਨੂੰ ਕੁਝ ਸੁਣਨ ਨੂੰ ਮਿਲੇ, ਬਾਬਾ ਜੀ ਕੁਝ ਬੋਲਣ, ਕੁਝ ਸੁਣਨ ਨੂੰ ਮਿਲੇ। ਸੁਣਨਾ ਸੁਣਾਉਣਾ ਉਸ ਤਲ ਤੇ ਆਉਂਦਾ, ਇੱਕ ਅਗਿਆਨੀ ਹੈ ਇੱਕ ਗਿਆਨੀ ਹੈ, ਸੁਣਨਾ ਸੁਣਾਉਣਾ ਆਉਂਦਾ, ਇੱਕ ਸਰੋਤਾ ਹੈ ਇੱਕ ਵਕਤਾ ਹੈ, ਸੁਣਨਾ ਸੁਣਾਉਣਾ ਆਉਂਦਾ, ਦੋਵੇਂ ਹੀ ਬ੍ਰਹਮ ਗਿਆਨੀ ਨੇ, ਕੀ ਸੁਣਨਾ ਸੁਣਾਉਣਾ, ਕਿਸ ਤਰ੍ਹਾਂ ਸੁਣਨਾ ਸੁਣਾਉਣਾ, ਦੋਵੇਂ ਖਾਵੋ। ਕਹਿੰਦੇ ਰੋਜ਼ ਦਾ ਮਿਲਣਾ ਆਉਂਦਾ ਸੀ, ਉਹ ਫਕੀਰ ਵੀ ਪਹੁੰਚਿਆ ਹੋਇਆ। ਇੱਕ ਦਿਨ ਉਸਨੇ ਬਾਬਾ ਜੀ ਨੂੰ ਕਿਹਾ, ਆਪਾਂ ਤੇ ਹੁਣ ਚੱਲੇ ਹਾਂ ਤੇ ਸਾਡੀ ਵਿਦਾਇਗੀ ਤੁਸੀਂ ਕਰ ਲੈਣਾ, ਬਸ ਇੰਨੇ ਬੋਲ ਬੋਲ, ਸੰਸਾਰ ਤੋਂ ਵਿਦਾ ਤੁਸੀਂ ਸਾਨੂੰ ਕਰਨਾ। ਇਹ ਰੋਂਦਿਆਂ ਹੋਇਆ ਉਸ ਬਜ਼ੁਰਗ ਨੇ ਕਾਨਪੁਰ ਦੇ ਚ ਮੈਨੂੰ ਗੱਲ ਸੁਣਾਈ। ਕੋਈ ਗੁਫ਼ਤਗੋ ਨਹੀਂ ਆਉਂਦੀ ਸੀ, ਕੋਈ ਗੁਫ਼ਤਗੋ ਨਹੀਂ ਆਉਂਦੀ ਸੀ। ਦੋ ਅਗਿਆਨੀਆਂ ਦੇ ਚ ਬੜੀ ਗੁਫ਼ਤਗੋ ਆਉਂਦੀ ਹੈ, ਬੋਲਣਗੇ ਬੋਲਣਗੇ ਚੁੱਪ ਹੀ ਨਹੀਂ ਕਰਨਗੇ, ਇਹ ਵੀ ਮੈਂ ਅਰਜ਼ ਕਰਾਂ। ਕਿਧਰੇ ਕਿਧਰੇ ਪਰਉਪਕਾਰ ਵਸ ਦਇਆ ਵਸ ਹੋ ਕੇ ਇੱਕ ਸਮਝਦਾਰ ਤੇ ਇੱਕ ਨਾ ਸਮਝਦੀ ਗੁਫ਼ਤਗੋ ਹੋ ਸਕਦੀ ਹੈ ਪ੍ਰਸ਼ਨ ਉੱਤਰ, ਪਰ ਦੋ ਸਮਝਦਾਰਾਂ ਦੀ ਕੀ ਗੁਫ਼ਤਗੋ, ਦੋ ਬ੍ਰਹਮ ਗਿਆਨੀਆਂ ਦੀ ਕੀ ਗੁਫ਼ਤਗੋ। ਖਾਮੋਸ਼ ਰਹਿ ਜਾਣ, ਚੁੱਪ ਰਹਿ ਜਾਣਗੇ, ਐਸਾ ਦੇਖਿਆ ਤੋ। ਖੈਰ ਮੁਕਤਸਰ ਮੈਂ ਅਰਜ਼ ਕਰਾਂ, ਬਾਹਰ ਦੀ ਸਾਰੀ ਭੱਜ ਦੌੜ ਤ੍ਰਿਸ਼ਨਾ ਅਧੀਨ ਹੈ, ਅੰਦਰ ਦਾ ਪ੍ਰਵੇਸ਼ ਸੰਤੋਖ ਅਧੀਨ ਹੈ, ਸੰਤੁਸ਼ਟੀ ਦੇ ਕੋਲ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਬਾਹਰ ਦੇ ਜਗਤ ਨੂੰ ਮਾਇਆ ਕਹਿੰਦੇ ਨੇ, ਅੰਦਰ ਦੇ ਜਗਤ ਨੂੰ ਪਰਮਾਤਮਾ ਕਹਿੰਦੇ ਨੇ, ਪਰ ਇਹ ਮਾਇਆ ਦਾ ਜਗਤ ਪਰਮਾਤਮਾ ਦੀ ਛਾਇਆ ਹੈ। ਤ੍ਰਿਸ਼ਨਾ ਦੇ ਆਸਰੇ ਤੇ ਮਨੁੱਖ ਛਾਇਆ ਵਿੱਚ ਭਟਕੇਗਾ ਤੇ ਛਾਇਆ ਪਕੜ ਦੇ ਚ ਨਹੀਂ ਆਏਗੀ। ਮਾਈ ਮਾਇਆ ਛਲ ਤ੍ਰਿਣ ਕੀ ਅਗਨ, ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ। ਤੇ ਹੁਣ ਦਰਖਤ ਦੀ ਛਾਇਆ ਨੂੰ ਬਕਸੇ ਚ ਭਰਨਾ ਚਾਹੇ, ਮੁੱਠੀ ਚ ਲੈਣਾ ਚਾਹੇ, ਜੇਬ ਦੇ ਚ ਪਾਉਣਾ ਚਾਹੇ, ਨਹੀਂ ਹੋਵੇਗੀ। ਸੰਸਾਰ ਵਿੱਚ ਕੁਛ ਵੀ ਐਸਾ ਨਹੀਂ ਜਿਹਨੂੰ ਪਕੜ ਕੇ ਅਸੀਂ ਰੱਖ ਲਈਏ। ਸਭ ਕੁਛ ਚਲਾ ਜਾਂਦਾ, ਜੋਬਨ ਜਵਾਨੀ ਤੱਕ ਚਲੀ ਜਾਂਦੀ ਹੈ, ਜੀਵਨ ਤੱਕ ਚਲਾ ਜਾਂਦਾ, ਬਾਕੀ ਕੀ ਰਹੇਗਾ। ਤ੍ਰਿਸ਼ਨਾ ਦੇ ਜਗਤ ਵਿਚ ਆਖਰ ਹਾਰ ਹੀ ਹਾਰ ਹੈ, ਸੰਤੁਸ਼ਟੀ ਦੇ ਜਗਤ ਵਿਚ ਜਿੱਤ ਹੀ ਜਿੱਤ ਹੈ। ਉਸੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹਾਰ ਨਹੀਂ ਸਭ ਜਿੱਤ ਹੀ ਹੈ ਰੇ, ਏਕਾਏਕ ਹੀ ਨੇ, ਕੋਈ ਹਾਰ ਨਹੀਂ ਜਿੱਤ ਹੀ ਜਿੱਤ ਹੈ। ਸੰਤੋਖ ਦੀ ਦੁਨੀਆ ਵਿਚ ਕੋਈ ਹਾਰ ਨਹੀਂ, ਜਿੱਤ ਹੀ ਜਿੱਤ ਹੈ। ਇਹ ਬਾਹਰ ਦਾ ਜਗਤ ਮਾਇਆ ਦਾ, ਅੰਦਰ ਦਾ ਜਗਤ ਪਰਮਾਤਮਾ ਦਾ। ਪਰਮਾਤਮਾ ਦੀ ਤਰਫ ਮਨੁੱਖ ਉਦੋਂ ਮੁੜੇਗਾ ਜਦ ਮਾਇਆ ਨੇ ਕਿਧਰੇ ਬਹੁਤ ਗਹਿਰਾ ਆਘਾਤ ਪਹੁੰਚਾਇਆ, ਕਿਧਰੇ ਬਹੁਤ ਗਹਿਰੀ ਚੋਟ ਪਹੁੰਚਾਈ। ਉਂਝ ਮੁਸ਼ਕਿਲ ਹੈ ਇਸ ਬੰਦੇ ਦਾ ਵਾਪਸ ਮੁੜਨਾ। ਸਾਫ ਕਹਿ ਰਹੇ ਨੇ ਡਾਕਟਰ ਮੁਹੰਮਦ ਇਕਬਾਲ, ਕਾਰੇ ਜਹਾਂ ਦਰਾਜ਼ ਹੈ ਮੇਰਾ ਇੰਤਜ਼ਾਰ ਕਰ, ਖੁਦਾ ਮੈਂ ਜਲਦੀ ਨਹੀਂ ਆਉਣ ਵਾਲਾ। ਪ੍ਰਭਤਾ ਦਾ ਸੰਸਾਰ, ਧਨ ਦਾ ਸੰਸਾਰ, ਰੂਪ ਦਾ ਸੰਸਾਰ ਇਤਨਾ ਵੱਡਾ ਹੈ, ਮੈਂ ਉਲਝ ਗਿਆ, ਮੇਰੇ ਕਈ ਕੰਮ ਰਹਿੰਦੇ ਨੇ, ਅਜੇ ਤੂੰ ਮੇਰਾ ਇੰਤਜ਼ਾਰ ਕਰ। ਫਿਰ ਇੱਕ ਹੋਰ ਗਿਲੇ ਭਰੀ ਗੱਲ ਵੀ ਕਰਦਾ, ਦਰਮਿਆਨੇ ਕਾਰੇ ਦਰਦ ਦਰਿਆ, ਤਖਤਾ ਬਦਮ ਕਰਦਾ ਅਮੀ, ਬਾਜ਼ ਮੀ ਗੋਇੰਦ ਕੇ ਦਾਮਨ ਤਰ ਮਕੁਨ ਹੋਸ਼ਿਆਰ ਬਾਸ, ਤੂੰ ਮੈਨੂੰ ਤਖਤੇ ਨਾਲ ਬਣ ਕੇ, ਲੱਕੜ ਦੇ ਤਖਤੇ ਨਾਲ ਬਣ ਕੇ ਦਰਿਆ ਦੇ ਸੁੱਟ ਦਿੱਤਾ। ਤੇ ਹੁਣ ਉਪਰੋਂ ਉੱਚੀ ਉੱਚੀ ਆਖਦਾ ਪਿਆ, ਦੇਖ ਕਿਧਰੇ ਭਿੱਜ ਨਾ ਜਾਏ, ਡੁੱਬ ਨਾ ਜਾਏ, ਭਿੱਜ ਨਾ ਜਾਏ, ਇਹ ਛੱਲਾਂ ਮਾਰਦਾ ਦਰਿਆ ਤੂੰ ਮੈਨੂੰ ਬੰਨ ਕੇ ਸੁੱਟ ਦਿੱਤਾ, ਹੁਣ ਮੈਂ ਕਿਵੇਂ ਬਚਾਵਾਂ ਆਪਣੇ, ਹੁਣ ਮੈਂ ਛਿੱਟਿਆਂ ਤੋਂ ਕਿਵੇਂ ਬਚਾਵਾਂ। ਉੱਥੇ ਉਹ ਫਰਿਆਦ ਕਰਦਾ, ਇਹ ਖੁਦਾਇਆ ਜਿਵੇਂ ਮੈਨੂੰ ਤੋਂ ਸੁੱਟਿਆ ਇਸੇ ਤਰ੍ਹਾਂ ਹੀ ਚੁੱਕ ਲੈ, ਇਸ ਤਰ੍ਹਾਂ ਹੀ ਕੱਢ ਲੈ, ਮੇਰੀ ਬਿਸਾਤ ਨਹੀਂ ਹੈ, ਮੇਰੀ ਹਿੰਮਤ ਨਹੀਂ ਹੈ। ਸਤਸੰਗ ਕਰਦਿਆਂ ਕਰਦਿਆਂ, ਜਪ ਤਪ ਕਰਦਿਆਂ ਕਰਦਿਆਂ, ਜਿਸ ਦਿਨ ਪ੍ਰਾਣਾਂ ਦੇ ਗਹਿਰੇ ਤੁਲ ਤੋਂ ਅਰਦਾਸ ਨਿਕਲਦੀ ਹੈ, ਹੇ ਪ੍ਰਭੂ ਧਨ ਦੇ ਜਗਤ ਵਿਚ ਮੈਂ ਹਿੰਮਤ ਜੁਟਾਈ, ਕੁਝ ਪ੍ਰਾਪਤ ਕੀਤਾ, ਪ੍ਰਭਤਾ ਦੇ ਜਗਤ ਵਿਚ ਮੈਂ ਭੱਜ ਦੌੜ ਕੀਤੀ ਹੈ, ਕੁਛ ਮੈਨੂੰ ਮਿਲਿਆ, ਰੂਪ ਦੇ ਜਗਤ ਵਿਚ ਮੈਂ ਬਹੁਤ ਭੱਜ ਦੌੜ ਕੀਤੀ ਹੈ, ਕੁਝ ਰਸ ਮੈਂ ਪ੍ਰਾਪਤ ਕੀਤੇ ਨੇ, ਫਿਰ ਹੀ ਦੁਨੀਆਂ ਵਿਚ ਭੱਜ ਦੌੜ ਕਰਕੇ ਮੈਨੂੰ ਕੁਛ ਨਹੀਂ ਮਿਲਿਆ, ਤੂੰ ਰਹਿਮਤ ਕਰ, ਤੂੰ ਬਖਸ਼ਿਸ਼ ਕਰ। ਕਹਿੰਦੇ ਨੇ ਜਿਸ ਦਿਨ ਇਸ ਤਰ੍ਹਾਂ ਦੀ ਅੰਦਰੋਂ ਅਰਦਾਸ ਨਿਕਲਦੀ ਹੈ, ਪ੍ਰਭੂ ਆਪ ਹੀ ਉਸ ਨੂੰ ਚੁੱਕ ਲੈਂਦਾ, ਆਪਣੀ ਬਾਂਹ ਦੇ ਦਿੰਦਾ, ਆਪਣਾ ਸਹਾਰਾ ਦੇ ਦਿੰਦਾ। ਸਿਰਫ ਇਤਨੀ ਗੱਲ ਹੈ ਕਿ ਉਹ ਅਰਦਾਸ ਨਿਕਲੇ ਸਹੀ, ਉਸ ਤਰ੍ਹਾਂ ਦੀ ਭਾਵੁਕਤਾ ਦੇ ਨਾਲ ਉਹ ਗਹਿਰੀ ਅਰਦਾਸ ਨਿਕਲੇ ਸਹੀ। ਤੂੰ ਸਰਵਨ ਕਰੋ, ਇਹ ਮਾਇਆ ਦਾ ਜਗਤ ਤੇ ਇਸ ਦੇ ਚੋਂ ਨਿਰਲੇਪ ਕਿਵੇਂ ਹੋਣਾ, ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸੰਦੇਸ਼ ਤੇ ਉਪਦੇਸ਼। ਇੱਕ ਦਫਾ ਪਿਆਰ ਨਾਲ ਆਖੋ ਸਤਨਾਮ। ਦੁੱਖ ਹੈ, ਦੁੱਖ ਸਾਰੇ ਮਾਇਆ ਤੋਂ ਨੇ, ਸੰਸਾਰ ਤੋਂ ਨੇ, ਸੰਸਾਰ ਮਾਇਆ। ਕਿਸੇ ਵੀ ਦੁੱਖ ਨੂੰ ਤੁਸੀਂ ਸੰਸਾਰ ਨਾਲ ਜੋੜਨਾ, ਨਿਰੰਕਾਰ ਕਰਕੇ ਕੋਈ ਦੁੱਖ ਨਹੀਂ ਹੈ, ਉਹ ਤੇ ਆਨੰਦ ਸਰੂਪ ਹੈ। ਜੋ ਕੁਛ ਵੀ ਸੰਸਾਰ ਵਿਚ ਮਿਲਿਆ ਦੁੱਖ ਰੂਪ ਮਿਲਿਆ, ਇਹਦਾ ਅੰਜਾਮ ਦੁੱਖ ਹੋਵੇਗਾ। ਇਸ ਦੁੱਖ ਦੀ ਨਿਵਿਰਤੀ ਕਿਵੇਂ ਹੋਵੇ? ਪ੍ਰਭੂ ਨੇ ਦਇਆ ਕੀਤੀ ਹੈ ਤੇ ਦਇਆ ਉਸ ਗਹਿਰੀ ਅਰਦਾਸ ਚੋਂ ਨਿਕਲੇਗੀ। ਫਿਰ ਪ੍ਰਭੂ ਦਾ ਜਸ ਗਾਇਨ ਕੀਤਾ, ਕੀਰਤਨ ਕੀਤਾ, ਉਹਦੇ ਗੁਣਾਂ ਦਾ ਉਚਾਰਨ ਕੀਤਾ, ਦੁੱਖਾਂ ਦੀ ਨਿਵਿਰਤੀ ਹੋ ਗਈ, ਮਾਇਆ ਵਿਚ ਨਿਰਲੇਪ ਹੋ ਗਏ। ਹੁਣ ਮਾਇਆ ਲਿਪਾਏਮਾਨ ਨਹੀਂ ਹੁੰਦੀ, ਹੁਣ ਮਾਇਆ ਪਕੜਦੀ ਨਹੀਂ। ਮਾਇਆ ਮੈਂ ਜਿਸ ਰੱਖੇ ਉਦਾਸ, ਕਹਿਤ ਕਬੀਰ ਹਾਂ ਤਾਂ ਕੋ ਉਦਾਸ, ਹੁਣ ਮਾਇਆ ਵਿਚ ਰਹਿ ਕੇ ਉਦਾਸ ਹੋ ਗਏ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿਚ ਉਦਾਸੀ। بالکل نراش ہو گئے، اداس ہو گئے، انہوں کہنے نرلے۔ تو اس طرح ہوں یہ مایا لپائے مان نہیں آتی، دکھا تو چھٹکارا ہو گیا۔ ہاں جی، لیندے پنجاب دے اگ نو پا کہندے نے، ضرور کچھ لیندے پنجاب دے بیٹھے ہون گے، سرگو دے تو پرے، ملتان، پرنٹیئر، میاں والی، ڈیرا غازی خان، جنگ مگیانا، اتے اگ نو اگ نہیں کہندے سن، پا کہندے سن۔ یہ جو پا ہے، یہ جو ترشنا دی اگ ہے، بجھ گئی، پربھو نے آپ رکھیا کی تھی، وہ آپ رکھوالا ہوا ہے۔ اے ساری دی ساری اگ شانت ہو گئی، اے ساری دی ساری ترشنا شانت ہو گئی۔ ہاں جی، ہاں تے اے جگت جس نے بنایا، اے سنسار جس نے جو ہے بنایا، اس دا جپن کر، او دی آرادھنا کر، تاکہ مایا دا دکھ ویاپک نہ ہوئے، اس دکھ تو تیرا چھٹکارا ہوئے۔ ہاں جی، جیسے پربھو دی دیا بارش دی طرح پراپت ہوندی ہے، پھر اے مایا نہیں ویاپدی، یہ دکھ نہیں ویاپدے، مایا تو مراد دکھ، پھر اے دکھ نہیں ویاپدے۔ ہاں جی، پھر اس مایا کر کے جو دکھ پاپ کیتے ہیں، مایا وس ہو کے منک کرے گا، پرماتما وس ہو کے تے پاپ کرے گا نہیں، پرماتما تے ملدا ہی پن نال، یا ملدا ہے تو ادو پن نہیں آتے نے، جس دن پربھو منک دے اندر پرگٹ ہوندا ہے، پھر جو کچھ بھی آتا ہے ٹھیک ہی آتا ہے، اس تے ہوئے کچھ نہ ہی برا ہوتا ہی نہیں، اس تو کچھ غلط ہوتا ہی نہیں، اس تو کچھ برا ہوتا ہی نہیں، برا ہوتا ہے مایا وس ہو کے، ترشنا وس ہو کے، یہ ترشنا چاہے روپ دی ہے، یہ ترشنا چاہے دھن دی ہے، یہ ترشنا چاہے پربھتا دی ہے، یہ طرح طرح دے پاپ کرائے گی، اس طرح دے کروڑا پاپ ناس ہو گئے جد اس ایک ہری دی شرن وچ گئے، اودی آرادھنا کیتی۔ ہاں جی،
نرمل پہ شریر جان بینایا،
بھگتاں دی سنتاں دی ستسنگیاں دی دھوری دا اشنان کیتا، مستک تے لائی، بدن تے لائی، نرمل ہو گئے، پاون ہو گئے۔ ہاں جی،
من تن ہے سنتوک پورن رب پایا،
من جیسے سنتشٹ ہویا ہے، اندریاں والوں بھی سنتشٹی ہو گئی، ہوں یہ اندرے بھی باہر نہیں جو ہے بجتے، اس طرح تن تے من دے سنتوک دھارن کر کے سکھی ہو گئے، آنندت ہو گئے۔ سنگی ساتھیاں تے بھی پرباو پہ ہے، کل تے بھی پرباو پہ ہے، پروار تے بھی پرباو پہ ہے، وہ بھی ترے نے تے ترن دے مارگ تے چل ہے چل پے نے، دھن گرو ارجن دیو جی مہاراج رحمت کرن، بخشش کرن، اے جو دکھ روپی جگت ہے، یہ سانو نرلیپتا دے وے، رہنا تے تھے پائے گا پر نرلیپ ہوئیے، لپائے مان نہ ہوئیے، رہنا تے کمل نو پانی چی پائے گا، پانی چی پیدا ہویا ہے، سنسار دے جمے واشنا تو جمے، رہنا تے سنسار دے پائے گا، جمیا پانی تو ہے کمل، رہنا تے پانی چ پائے گا، پر کمل ڈبدا نہیں، منک ڈب جاندہ ہے، بس این کر منک سنسار دے غرق ہو جاندہ ہے، پربتا چ ڈب جاندہ ہے، دھن دے چ ڈب جاندہ ہے، روپ دے چ ڈب جاندہ ہے، نکلنا کٹھن ہو جاندہ ہے۔ اج شام دا پروگرام رنجیت ایونیو بی بلاک دے چ داس دے نال آئے ہوئے دو